एक ओंकार सतनाम कर्ता पुरुष निर्भो निर्वैर अकाल मूरत अजोनी सैभं गुरु प्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हर हे शरण जोग दयाले दीनानाथ मया कर शरीर स्वस्थ खीण समय सिमरंतु नानक राम दामोदर माधवे वाहिगुरु जी का खालसा वाहिगुरु जी की फतह। धन गुरु ग्रंथ साहब जी महाराज ने जो ख्याल बख्शिश ने किते ने प्रेरणा दिती है वो मैं आपनों सरवण कराण दी निमाणी कोशिश कर रहे हैं। मनुख समाजिक प्राणी है, इस संबंधा तो बिना नहीं जी सकता, इनू संबंध बनाने पैंदे हैं। क्यों? संबंधा तो बिना जी नहीं सकता। कोई नहीं संबंधी तो एक कल्पना दे संबंध बना लेंदा, ख्यालां दे संबंध बना लेंदा, ख्यालां दे संबंधी बना लेंदा, फिर उन्हां नाल रहिंदा। कारण मनुख एक ऐसा प्राणी है जिन्हों दूजा तीजा चौथा पंजवा चाहिदा, इदा अपने आप दे नाल रहना कठिन है। अपने आप दे नाल रहिंदा है या परमात्मा या कोई परमात्मा दे नाल जुड़ी हुई आत्मा संत वो तो अपने आप नाल रहिंदा, बाकियां नू दूजियां नाल संबंध जोड़ के बना के जीवना पैंदा। संबंधी चाहिए, आम जो असी संबंधी बनते हाँ, मैं उसकी रूपरेखा थोड़े सामने नहीं रख रहा, वो संबंधी उन्हां दियां प्रणालियां ते तिन ने, नानके दादके सौरे। अगर कोई आखे फलाना मेरा संबंधी है तो दादक्यां दे चों होवेगा, दादक्यां दे चों नहीं तो नानक्यां चों होवेगा, जे नानक्यां दे चों नहीं है तो सौरियां दे चों होवेगा। संबंधियां दियां संबंधां दियां ये प्रणालियां तिन ने, चौथी प्रणाली नहीं है। संबंधी सारे दे सारे इन्हां ही तीन प्रणालियां च आ जाते हैं, दादके नानके सवरे। पर जरूरी नहीं इन्हां च वाकई कोई संबंधी हो गए। दो बिरा ने इको शहर दे च रहिंदे ने, बोलते भी नहीं, मुकदमेबाजी चल रही है, की संबंध है? प्यो पुत्र दे च बोल चाल भी नहीं है। ये कहन मात्र सारे संबंध ने, वास्तविक जो संबंध ने मैं उन्हां दी थोड़ी जिहा रूप रेखा थोड़े सामने पेश करन लगा। उह संबंधां दीआं प्रणालीआं विचारवाना ने चार मनियां ने। समाज दे ते प्रणालीआं तिन ने, दादके, नानके, सवरे। भाई साहब भाई गुरदास जी ते इन्हां तिन्नां ही संबंधां दीआं प्रणालीआं नू सिखी तो कुरबान करदे ने, निछावर करदे। भाई साहब का सवैया भी सुना दें। नहीं ददसार पिता पितामा पर पितामा, सजन कुटुंब सुत बांधव ना भराता है। ये दादकियां दी प्रणाली। पिता, फिर पिता दा पिता दादा, फिर उसका पिता परदादा, फिर भरा और सारे संबंधी। नहीं ददसार पिता पितामा पर पितामा, सजन कुटुंब सुत बांधव ना भराता, परदादा ते पुत पोतरा। ये सब दादकियां दी प्रणाली च आ जाते। नहीं ननसार नानकियां दा रिश्ता मां तो चलता है, दादकियां दा पिता तो चलता है। नहीं ननसार माता पर माता ब्रिद माता, मामी मामू मासी मौसा बिबद बिखियाता है। तीसरा रिश्ता सहुरियां दा, पत्नी करके या पत्नी दा पति करके चलता है। नहीं ससुराल सास ससुर सारो ओ सारी, नहीं ब्रितीसर जाचक ओ ना दाता है। असन बसन धन धाम काहू मैं ना देखेओ, जैसे गुरसिख साध संगत को नाता। भाई साहब कहिंदे ने मैं सिखी दे नाते तो दादके नानके सहुरे सारे कुरबान करदा। जो सिख दा सिख नाल रिश्ता है, जो सिख दा गुरु नाल रिश्ता है, इस तरह दा होर कोई रिश्ता नहीं। खैर हुण दे रिश्तियां दीआं इह प्रणालीआं तिन ने, लेकिन विचारवाना ने संबंधां दीआं जो चार प्रणालियां बयान कीतियां ने, मैं थोड़े सामने इन्हां नूं खोलण दा यतन कर रहा। क्योंकि मनुख ऐसा प्राणी है, मैं फिर दोहरावां, संबंधां तो बिना नहीं जी सकता। संबंधी चाहिए, दूजा तीजा चौथा पंजवा चाहिए। कह दिता जाता कला ते रब भी ना हो, पर कौन दसे रब ते है ही कला। उन्हों किसे संबंधा की लोड़ नहीं है। और जब कोई जपद्या जपद्या स्वयं परमात्मा का रूप हो जाता है ब्रह्म ज्ञानी, किसे संबंध की लोड़ नहीं। उन मनुख नूं संबंधा विच जीवना पैंदा, संबंधी चाहिए। विचारवाना ने, दार्शनिक लोगों ने, धार्मिक ज्ञानियों ने ये जो चार प्रणालियां मनिया ने, एक सब तो नीवी एक सब तो शिखर दी, दो विचकार लिया। सब तो नीवी, अपने लोभ को कीनो में, इस नाल इस वास्ते संबंध जोड़े है, वक्त सिर कम आ जाता है, लोड़ां दी पूर्ति कर देंदा है। इस करके चंगा लगता है, उंज इस नाल कोई मतलब नहीं, कोई मतलब नहीं। वक्त पैण ते कम आ जाता है, कम सार देंदा है, लोड़ां दी पूर्ति कर देंदा है। इस वास्ते प्यारा लगता है, चंगा लगता है, ਉਂਝ ਇਸ ਨਾਲ ਕੋਈ ਸੰਬੰਧ ਨਹੀਂ। ਇਹ ਸੰਬੰਧ ਪਸ਼ੂ ਵੀ ਜੋੜ ਲੈਂਦੇ ਨੇ, ਪੱਠੇ ਪਾਈ ਜਾਓ ਗਊ ਪਿੱਛੇ ਭਜੀ ਆਉਂਦੀ, ਟੁੱਕਰ ਪਾਈ ਜਾਓ ਕੁੱਤੇ ਪਿੱਛੇ ਆਈ ਜਾਂਦੇ। ਇਹ ਸੰਬੰਧ ਪਸ਼ੂ ਵੀ ਜੋੜ ਲੈਂਦੇ। ਆਪਣੇ ਲੋਭ ਕੋ ਕੀ ਨਾ ਵੇਤ, ਇਹ ਸੰਬੰਧ ਮਨੁੱਖ ਮਨੁੱਖਾਂ ਨਾਲ ਜੋੜ ਸਕਦਾ, ਇਹ ਸੰਬੰਧ ਮਨੁੱਖ ਪਰਮਾਤਮਾ ਨਾਲ ਜੋੜ ਸਕਦਾ। ਉਂਝ ਤਾਂ ਪਰਮਾਤਮਾ ਤੇਰੇ ਨਾਲ ਕੋਈ ਮਤਲਬ ਨਹੀਂ ਸੀ, ਪਰ ਤੂੰ ਕੁਝ ਇੱਛਾਵਾਂ ਦੀ ਪੂਰਤੀ ਕਰ ਦਿੰਦਾ, ਤੂੰ ਵਕਤ ਸਿਰ ਕੰਮ ਆ ਜਾਂਦਾ। ਤੇਰੇ ਅੱਗੋਂ ਅਰਦਾਸ ਅਤੇ ਜੋਦੜੀ ਕਰਦੇ ਹਾਂ, ਵਕਤ ਸਿਰ ਕੰਮ ਆ ਜਾਂਦਾ, ਉਂਝ ਤੇਰੇ ਨਾਲ ਕੋਈ ਮਤਲਬ। ਆਪਣੇ ਲੋਭ ਕੋ ਕੀ ਨਾ ਉਮੀਦ, ਇਹ ਪਹਿਲਾ ਸੰਬੰਧ ਹੈ ਲੋਭ ਦਾ, ਲੈਣ ਦਾ। ਇਹ ਵਕਤ ਸਿਰ ਕੰਮ ਆ ਜਾਂਦਾ, ਲੋੜਾਂ ਦੀ ਪੂਰਤੀ ਕਰ ਦਿੰਦਾ, ਕਿਸੇ ਮੁਸ਼ਕਿਲ ਦੇ ਵਕਤ ਕੰਮ ਆ ਜਾਂਦਾ, ਜ਼ਰੂਰਤ ਦੇ ਸਮੇਂ ਕੰਮ ਆ ਜਾਂਦਾ, ਉਂਝ ਇਸ ਨਾਲ ਕੋਈ ਮਤਲਬ ਨਹੀਂ। ਮੈਂ ਫਿਰ ਅਰਜ਼ ਕਰਾਂ, ਇਹ ਸੰਬੰਧ ਮਨੁੱਖ ਮਨੁੱਖ ਨਾਲ ਜੋੜ ਸਕਦਾ, ਪਰਮਾਤਮਾ ਨਾਲ ਜੋੜ ਸਕਦਾ। ਕੋਈ ਮੁਸ਼ਕਿਲ ਆ ਗਈ ਹੈ, ਕੋਈ ਵਿਪਤਾ ਆਈ ਹੈ, ਚਲੋ ਗੁਰਦੁਆਰੇ ਚਲੀਏ, ਅਰਦਾਸ ਕਰਾ ਲਈਏ, ਉਂਝ ਕੋਈ ਮਤਲਬ ਨਹੀਂ ਹੈ ਰੋਜ਼ ਜਾਣਾ। ਨਿਤਨੇਮ ਕਰਨ ਦਾ, ਜਪ ਤਪ ਕਰਨ ਦਾ, ਕਥਾ ਕੀਰਤਨ ਸੁਣਨ ਦਾ ਕੋਈ ਮਤਲਬ ਨਹੀਂ। ਗੁਰੂ ਕੁਝ ਕੰਮ ਪੈ ਗਿਆ, ਤੂੰ ਕੰਮ ਆ ਸਕਦਾ, ਚਲੋ ਆਉਂਦੇ ਹਾਂ ਤੇਰੇ ਅੱਗੋਂ, ਅਰਦਾਸ ਕਰਦੇ। ਆਪਣੇ ਲੋਭ ਕੋ ਕੀ ਨਾ ਉਮੀਦ, ਕੁਛ ਲੈਣਾ ਹੈ, ਲੋਭ ਲੈਣਾ ਹੈ, ਇਸ ਕਰਕੇ ਇਹਨੂੰ ਮਿੱਤਰ ਬਣਾਇਆ, ਹੁਣ ਤਾਂ ਕੋਈ ਮਤਲਬ ਨਹੀਂ। ਮੈਂ ਫਿਰ ਦੁਹਰਾਵਾਂ, ਇਹ ਰਿਸ਼ਤਾ ਪਸ਼ੂ ਵੀ ਜੋੜਨ ਦੇ ਸਮਰੱਥ ਹੋ ਜਾਂਦੇ ਨੇ। ਟੁੱਕਰ ਪਾਈ ਜਾਓ ਕੁੱਤਾ ਪਿੱਛੇ ਆਈ ਜਾਂਦਾ, ਪੱਠੇ ਪਾਈ ਜਾਓ ਪਸ਼ੂ ਪਿੱਛੇ ਆਈ ਜਾਂਦੇ। ਉਹਨਾਂ ਨੂੰ ਪਤਾ ਪੱਠੇ ਮਿਲਦੇ ਪਏ ਨੇ, ਟੁੱਕਰ ਮਿਲਦੇ ਪਏ ਨੇ, ਉਂਝ ਇਹਦੇ ਪਿੱਛੇ ਚੱਲਣ ਦਾ ਕੀ ਮਤਲਬ ਹੈ? ਉਂਝ ਇਸ ਦੇ ਪਿੱਛੇ ਚੱਲਣ ਦਾ ਕੋਈ ਮਤਲਬ ਨਹੀਂ, ਪੱਠੇ ਪਾਈ ਜਾਂਦਾ। ਉਂਝ ਇਸ ਨਾਲ ਕੋਈ ਸੰਬੰਧ ਨਹੀਂ, ਟੁੱਕਰ ਪਾਈ ਜਾਂਦਾ। ਆਪਣੇ ਲੋਭ ਕੋ ਕੀ ਨਾ ਉਮੀਦ, ਇਹ ਸਭ ਤੋਂ ਨੀਵਾਂ ਸੰਬੰਧ ਹੈ। ਇਹ ਪਸ਼ੂ ਵੀ ਜੋੜਨ ਦੇ ਸਮਰੱਥ ਹੋ ਜਾਂਦੇ, ਇਹ ਪਸ਼ੂ ਵੀ ਜੋੜ ਲੈਂਦੇ ਨੇ। ਇਸ ਦੇ 'ਚ ਅਗਰ ਭਾਵੇਂ ਇਹ ਮਨੁੱਖ ਹੈ, ਦੋ ਪੈਰ ਨੇ, ਦੋ ਹੱਥ ਹੈ, ਦਿਲ ਦਿਮਾਗ ਹੈ, ਤਾਂ ਵੀ ਧਾਰਮਿਕ ਦ੍ਰਿਸ਼ਟੀਕੋਣ ਦੇ ਮੁਤਾਬਕ ਪਸ਼ੂ ਹੈ, ਕਿਉਂਕਿ ਇਹ ਉਹੀ ਸੰਬੰਧ ਜੋੜਦਾ ਹੈ ਜੋ ਪਸ਼ੂ ਵੀ ਜੋੜ ਲੈਂਦੇ। ਇਨਸਾਨੀਅਤ, ਮਾਨਵਤਾ ਪਤਾ ਹੈ ਕਦੋਂ ਜਨਮ ਲੈਂਦੀ ਹੈ? ਉਦੋਂ ਜਨਮ ਲੈਂਦੀ ਹੈ, ਸੰਬੰਧ ਜੋੜਿਆ ਹੈ ਲੋਭ ਕਰਕੇ ਨਹੀਂ, ਲੈਣ ਕਰਕੇ ਨਹੀਂ। ਤੂੰ ਉਂਝ ਹੀ ਪਿਆਰਾ ਲੱਗਦਾ, ਉਂਝ ਹੀ ਚੰਗਾ ਲੱਗਦਾ, ਤੇਰਾ ਹੋਣਾ ਹੀ ਕਾਫੀ ਹੈ, ਤੂੰ ਹੋਵੇਂ ਇਹੀ ਕਾਫੀ ਹੈ, ਤੇਰਾ ਹੋਣਾ ਹੀ ਚੰਗਾ ਲੱਗਦਾ, ਤੇਰੇ ਬੋਲ ਹੀ ਚੰਗੇ ਲੱਗਦੇ, ਤੇਰੀ ਸੂਰਤ ਹੀ ਚੰਗੀ ਲੱਗਦੀ ਹੈ, ਤੇਰਾ ਕੋਲ ਹੋਣਾ ਹੀ ਚੰਗਾ ਲੱਗਦਾ, ਤੇਰੇ ਕੋਲ ਕੁਛ ਲੈਣਾ ਨਹੀਂ। ਇਹਨੂੰ ਕਹਿੰਦੇ ਨੇ ਪ੍ਰੇਮ। ਪ੍ਰੇਮ ਪਸ਼ੂ ਨੂੰ ਮਨੁੱਖ ਬਣਾਉਂਦਾ ਹੈ, ਲੋਭ ਮਨੁੱਖ ਨੂੰ ਪਸ਼ੂ ਬਣਾ ਦਿੰਦਾ। ਇਤਨੀ ਮਹਿਸ ਕਰਦੇ ਹਾਂ, ਬੜਾ ਲੰਬਾ ਚੌੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਖੁਲਾਸਾ। ਇਹ ਦੋ ਸ਼ਬਦ ਮੈਂ ਫਿਰ ਦੁਹਰਾਵਾਂ, ਪ੍ਰੇਮ ਪਸ਼ੂ ਨੂੰ ਵੀ ਮਨੁੱਖ ਬਣਾ ਦਿੰਦਾ ਹੈ। ਔਰ ਕਈ ਪਸ਼ੂ ਮਨੁੱਖ ਜੈਸੇ ਦੇਖੇ ਗਏ ਨੇ। ਕਹਿੰਦੇ ਨੇ ਮਹਾਤਮਾ ਬੁੱਧ ਜੰਗਲ ਦੇ ਵਿੱਚ ਤਪੱਸਿਆ ਕਰਦੇ ਸਨ, ਇੱਕ ਹਾਥੀ ਉਹਨਾਂ ਦਾ ਕਰਮੰਡਲ ਚੁੱਕ ਕੇ ਨਿਰੰਜਨਾ ਨਦੀ 'ਚੋਂ ਪਾਣੀ ਭਰ ਲਿਆਉਂਦਾ ਸੀ, ਅੱਗੋਂ ਰੱਖਦਾ ਸੀ। ਉੱਚੇ ਉੱਚੇ ਦਰੱਖਤਾਂ ਤੋਂ ਅੰਬ ਤੋੜ ਲਿਆਉਂਦਾ ਸੀ, ਕੇਲੇ ਤੋੜ ਲਿਆਉਂਦਾ ਸੀ, ਜੰਗਲ ਭਰੇ ਪਏ ਸਨ, ਅੱਗੋਂ ਰੱਖ ਦਿੰਦਾ ਸੀ। ਔਰ ਜਦ ਰਾਤ ਪੈ ਜਾਏ ਤਾਂ ਚਾਰੋਂ ਪਾਸੇ ਘੁੰਮ ਕੇ ਪਹਿਰਾ ਦਿੰਦਾ ਸੀ, ਕੋਈ ਜੰਗਲੀ ਜਾਨਵਰ ਇਹਨਾਂ 'ਤੇ ਹਮਲਾ ਨਾ ਕਰੇ। ਕੀ ਰਿਸ਼ਤਾ ਹੈ ਮਹਾਤਮਾ ਬੁੱਧ ਨਾਲ? ਉਂਝ ਚੰਗਾ ਲੱਗਦਾ ਹੈ, ਬੈਠਾ ਹੈ, ਕਿਸੇ ਮਸਤੀ 'ਚ ਕਿਸੇ ਸਰੂਰ ਵਿੱਚ ਚੰਗਾ ਲੱਗਦਾ। ਇਹ ਹਾਥੀ ਨੂੰ ਵੀ ਚੰਗਾ ਲੱਗਿਆ। ਸ਼ਾਇਦ ਆਪ ਨੂੰ ਪਤਾ ਹੋਵੇ ਸਾਰਾ ਬੋਧ ਸਮਾਜ ਹਾਥੀ ਦੀ ਪੂਜਾ ਕਰਦਾ, ਜੈਸੇ ਹਿੰਦੂ ਸਮਾਜ ਗਊ ਦੀ ਪੂਜਾ ਕਰਦਾ। ਕੁਛ ਪਸ਼ੂ ਐਸੇ ਹਨ ਜਿਨ੍ਹਾਂ ਦੇ ਅੰਦਰ ਮਾਨਵ ਹੋਣ ਦੀ ਸੰਭਾਵਨਾ ਛੁਪੀ ਹੋਈ ਹੈ। ਬਹੁਤ ਸਾਰੇ ਮਨੁੱਖ ਐਸੇ ਨੇ, ਬਿਲਕੁਲ ਮਨੁੱਖ ਨਹੀਂ ਨੇ, ਪਸ਼ੂ ਹੀ ਨੇ, ਪਸ਼ੂ ਹੀ ਨੇ। ਸੰਭਾਵਨਾ ਕੀ ਪਸ਼ੂ ਦੀ ਛੁਪੀ ਹੋਈ ਹੈ? ਨਹੀਂ, ਪਸ਼ੂ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਇੱਕ ਹਾਥੀ ਦਾ ਜ਼ਿਕਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੀ ਵਾਰ ਵਾਰ ਕਰਦੇ ਨੇ। ਜਬ ਹੀ ਸ਼ਰਨ ਗਹੀ ਕਿਰਪਾ ਨਿਧ, ਗਜ ਗਰਾ ਤੇ ਛੂਟਾ ਮਹਿਮਾ ਨਾਮ ਕਹਾ ਲਓ ਬਰਨੋ, ਰਾਮ ਕਹਿਤ ਬੰਧਨ ਤੇ ਤੂਠਾ। ਤੋ ਖੈਰ ਮੈਂ ਅਰਜ਼ ਕਰਾਂ, ਮਹਾਤਮਾ ਬੁੱਧ ਇਸ ਹਾਥੀ ਨੂੰ ਉਂਝ ਹੀ ਚੰਗਾ ਲੱਗਦਾ। ਲੈਣਾ ਕੀ ਸੀ ਉਸ ਭਿਕਸ਼ੂ ਕੋਲ? ਕੀ ਲੈਣਾ ਸੀ ਜਿਹਦੇ ਕੋਲ ਕੁਛ ਵੀ ਨਹੀਂ ਸੀ? ਸਿਰਫ ਤਨ ਦੇ ਉੱਤੇ ਇੱਕ ਕੱਪੜਾ ਸੀ, ਉਹਦੇ ਕੋਲ ਤਾਂ ਕੁਛ ਵੀ ਨਹੀਂ ਸੀ। ਹਾਥੀ ਨੇ ਉਹਦੇ ਕੋਲ ਕੀ ਲੈਣਾ? ਪਰਮਾਤਮਾ ਬੁੱਧ ਦਾ ਹੋਣਾ ਚੰਗਾ ਲੱਗਦਾ, ਚੰਗਾ ਲੱਗਦਾ। ਪ੍ਰੇਮ ਇਹਨੇ ਹਾਥੀ ਨੂੰ ਮਨੁੱਖ ਬਣਾ ਦਿੱਤਾ ਹੈ, ਕਿਧਰੇ ਸੱਪ ਵੀ ਮਨੁੱਖ ਬਣ ਜਾਂਦਾ ਹੈ। ਦੇਖਿਆ ਸੱਪ ਨੇ ਇਹ ਮੁਖੜਾ ਜੋ ਸਾਰੀ ਦੁਨੀਆ 'ਚ ਛਾਂ ਵੰਡਦਾ ਹੈ, ਸ਼ਾਂਤੀ ਵੰਡਦਾ ਹੈ, ਪ੍ਰੇਮ ਵੰਡਦਾ ਹੈ, ਸੁੱਖ ਵੰਡਦਾ ਹੈ, ਇਹਦੇ ਮੁਖੜੇ 'ਤੇ ਧੁੱਪ ਹੈ। ਇਸ ਫਨੀਅਰ ਸੱਪ ਨੇ ਛਾਂ ਕਰ ਦਿੱਤੀ ਗੁਰੂ ਨਾਨਕ 'ਤੇ। ਦੇਖ ਕੇ ਰਾਏ ਬੁਲਾਰ ਹੈਰਾਨ ਹੋਇਆ ਸੀ, ਕੀ ਲੈਣਾ ਗੁਰੂ ਨਾਨਕ ਕੋਲ ਸੱਪ ਨੇ, ਕੀ ਮੰਗ ਸੀ ਉਸਦੀ? ਨਹੀਂ, ਗੁਰੂ ਨਾਨਕ ਦਾ ਹੋਣਾ ਹੀ ਚੰਗਾ ਲੱਗਿਆ, ਸਤਿਗੁਰੂ ਦਾ ਹੋਣਾ ਹੀ ਚੰਗਾ ਲੱਗਦਾ ਪਿਆ, ਪ੍ਰਭਾਵਿਤ ਪਿਆ ਕਰਦਾ। ਤੇਰਾ ਹੋਣਾ ਹੀ ਕਾਫੀ ਹੈ, ਤੂੰ ਉਂਝ ਹੀ ਚੰਗਾ ਲੱਗਦਾ। ਪ੍ਰੇਮ, ਕੋਈ ਮੰਗ ਨਹੀਂ, ਕੋਈ ਲੋੜ ਨਹੀਂ। ਪ੍ਰੇਮ ਪਸ਼ੂ ਨੂੰ ਮਨੁੱਖ ਬਣਾ ਦਿੰਦਾ, ਲੋਭ ਮਨੁੱਖ ਨੂੰ ਵੀ ਪਸ਼ੂ ਬਣਾ ਦਿੰਦਾ। ਲੋਭੀ ਮਨੁੱਖ ਭਰਾ ਨੂੰ ਵੀ ਧੋਖਾ ਦੇਵੇਗਾ, ਮਾਂ ਬਾਪ ਨੂੰ ਵੀ ਧੋਖਾ ਦੇਵੇਗਾ, ਪਤਨੀ ਨੂੰ ਵੀ ਧੋਖਾ ਦੇਵੇਗਾ, ਬੱਚਿਆਂ ਨੂੰ ਵੀ ਧੋਖਾ ਦੇਵੇਗਾ। ਫਿਰ ਲੋਭੀ ਮਨੁੱਖ ਤੇ ਗੁਰੂ ਨੂੰ ਵੀ ਧੋਖਾ ਦੇਣ ਦੀ ਕੋਸ਼ਿਸ਼ ਕਰੇ। ਇਹ ਵੀ ਮੈਂ ਅਰਜ਼ ਕਰਾਂ, ਲੰਬਾ ਚੌੜਾ ਇਤਿਹਾਸ ਹੈ ਇਸ ਵਕਤ, ਇਤਿਹਾਸ ਦੇ ਪੰਨੇ ਮੈਂ ਤੁਹਾਡੇ ਸਾਹਮਣੇ ਨਾ ਖੋਲਾਂ। ਮਹਾਰਾਜ ਆਪ ਕਹਿੰਦੇ, ਲੋਭੀ ਕਾ ਵੇਸਾ ਨਾ ਕੀਜੇ ਜੇ ਕਾ ਪਾਰ ਵਸਾ। ਭੁੱਲ ਕੇ ਵੀ ਲੋਭੀ ਦਾ ਵਿਸ਼ਵਾਸ ਨਾ ਕਰਨਾ, ਇਹ ਧੋਖਾ ਦੇਗਾ, ਇਹ ਛਲ ਕਰੇਗਾ, ਇਹ ਕਪਟ ਕਰੇਗਾ। ਫਿਰ ਮਹਾਰਾਜ ਲੋਭੀ ਮਨੁੱਖ ਨੂੰ ਪਾਗਲ ਕੁੱਤੇ ਨਾਲ ਤਸ਼ਬੀਹ ਦਿੰਦੇ, ਜਿਉਂ ਕੂ ਕਰ ਹਰ ਕਾਇਆ ਧਾਵੇ ਦੈ ਦਿਸ ਜਾਏ, ਲੋਭੀ ਜੰਤ ਨ ਜਾਣਈ ਬਖ ਅਬਖ ਸਭ ਖਾ। ਕੂ ਕਰ ਹਰ ਕਾਇਆ, ਹਲਕਾ ਕੁੱਤਾ, ਪਾਗਲ ਕੁੱਤਾ। ਕੁੱਤਾ ਜਦ ਹਲਕਾ ਹੋ ਜਾਂਦਾ ਨਾ, ਤੇ ਜਿਸਨੇ ਪਾਲਿਆ ਹੁੰਦਾ ਮਾਲਕ ਨੂੰ ਵੀ ਕੱਟਣ ਲੱਗ ਪੈਂਦਾ, ਹਲਕਾ ਹੋ ਗਿਆ। ਲੋਭ ਮਨੁੱਖ ਨੂੰ ਹਲਕਾ ਕਰ ਦਿੰਦਾ, ਬਯੋ ਲੋਭ ਸੰਗ ਔਰਾ। ਬੜੀ ਕੀਮਤੀ ਪੰਕਤੀ, ਲੋਭ ਨੇ ਹਲਕਾ ਕੁੱਤਾ ਬਣਾ ਦਿੱਤਾ, ਹਰ ਇੱਕ ਨੂੰ ਕੱਟੀ ਜਾਂਦਾ, ਭਰਾ ਨੂੰ, ਪਿਓ ਨੂੰ, ਪੜੋਸੀ ਨੂੰ, ਹਰ ਇੱਕ ਨਾਲ ਧੋਖਾ ਕਰੀ ਜਾਂਦਾ, ਹਰ ਇੱਕ ਨਾਲ ਛਲ ਕਪਟ ਕਰੀ ਜਾਂਦਾ। ਲੋਭ ਮਨੁੱਖ ਨੂੰ ਪਸ਼ੂ ਬਣਾ ਦਿੰਦਾ, ਪ੍ਰੇਮ ਪਸ਼ੂ ਨੂੰ ਮਨੁੱਖ ਬਣਾ ਦਿੰਦਾ। ਸਭ ਤੋਂ ਨੀਵਾਂ ਸੰਬੰਧ ਹੈ ਲੋਭ, ਆਪਣੇ ਲੋਭ ਕੋ ਕੀ ਨਾ ਉਮੀਦ। ਇਹ ਪਰਮਾਤਮਾ ਮਤਲਬ ਤਾਂ ਨਹੀਂ ਹੈ ਤੇਰੇ ਨਾਲ, ਪਰ ਕੀ ਕਰੀਏ, ਕੁਝ ਲੈਣਾ ਤੇਰੇ ਕੋਲ, ਕੁਝ ਮਿਲ ਸਕਦਾ, ਤੂੰ ਵਕਤ ਸਿਰ ਕੰਮ ਆ ਸਕਦਾ। ਇਸ ਵਾਸਤੇ ਤੇਰੇ ਨਾਲ ਸੰਬੰਧ ਜੋੜਿਆ, ਉਂਝ ਤੇਰੇ ਨਾਲ ਕੋਈ ਮਤਲਬ ਨਹੀਂ, ਕੋਈ ਮਤਲਬ। ਇਹ ਰਿਸ਼ਤਾ ਮਨੁੱਖ ਮਨੁੱਖ ਨਾਲ ਜੋੜ ਸਕਦਾ, ਇਹ ਰਿਸ਼ਤਾ ਮਨੁੱਖ ਗੁਰੂ ਨਾਲ ਜੋੜ ਸਕਦਾ, ਇਹ ਰਿਸ਼ਤਾ ਮਨੁੱਖ ਪ੍ਰਭੂ ਨਾਲ ਜੋੜ ਸਕਦਾ। ਲੈਣ ਦਾ ਰਿਸ਼ਤਾ, ਲੋਭ ਦਾ ਰਿਸ਼ਤਾ, ਆਪਣੇ ਲੋਭ ਕੋ ਕੀਨੋ ਮੇਤ। ਮੈਂ ਇੱਕ ਦਫ਼ਾ ਦੁਹਰਾ ਕੇ ਫਿਰ ਅੱਗੇ ਜੋ ਹੈ ਚਲਾਂ, ਟੁੱਕਰ ਪਾਈ ਜਾਓ ਕੁੱਤਾ ਪਿੱਛੇ ਆਈ ਜਾਂਦਾ, ਪੱਠੇ ਪਾਈ ਜਾਓ ਗਊ ਪਸ਼ੂ ਪਿੱਛੇ ਆਈ ਜਾਂਦਾ, ਦੇਈ ਜਾਓ ਸੰਬੰਧ ਜੁੜੇ ਰਹਿੰਦੇ ਨੇ। ਇੱਧਰ ਦੇਣਾ ਬੰਦ ਹੋਇਆ, ਇੱਧਰ ਸੰਬੰਧ ਟੁੱਟ ਗਏ। ਆਪਣੇ ਲੋਭ ਕੋ ਕੀ ਨਾ ਹੋਵੇ, ਮਿੱਤਰ ਬਣਾਇਆ ਆਪਣੇ ਲੋਭ ਦੀ ਖਾਤਰ, ਕੰਮ ਆ ਜਾਂਦਾ ਵਕਤ ਸਿਰ, ਕੰਮ ਆ ਜਾਂਦਾ ਲੋੜ ਪੈਣ 'ਤੇ, ਕੰਮ ਆ ਜਾਂਦਾ, ਕੁਝ ਕੰਮ ਇਸ ਤੋਂ ਸਵਰ ਸਕਦੇ ਨੇ। ਇਸ ਕਰਕੇ ਚੰਗਾ ਲੱਗਦਾ, ਉਂਝ ਇਸ ਨਾਲ ਕੋਈ ਮਤਲਬ ਨਹੀਂ, ਕੋਈ ਮਤਲਬ ਨਹੀਂ। ਪ੍ਰੇਮ ਦਾ ਸੰਬੰਧ ਤੇਰਾ ਹੋਣਾ ਹੀ ਕਾਫੀ ਹੈ, ਤੇਰੇ ਕੋਲ ਕੁਛ ਲੈਣਾ ਨਹੀਂ, ਤੇਰੇ ਤੋਂ ਸਦਕੇ ਜਾਣਾ, ਕੁਰਬਾਨ ਜਾਣਾ, ਨਿਛਾਵਰ ਜਾਣਾ। ਪ੍ਰੇਮ ਨਿਛਾਵਰ ਹੋਣਾ ਚਾਹੁੰਦਾ, ਸਦਕੇ ਹੋਣਾ ਚਾਹੁੰਦਾ, ਕੁਰਬਾਨ ਹੋਣਾ ਚਾਹੁੰਦਾ। ਲੋਭ ਦੂਜੇ ਦੀ ਕੁਰਬਾਨੀ ਲੈਂਦਾ, ਬਗੌਰ ਮੁਤਾਲਾ ਕਰਨਾ, ਲੋਭ ਤੇ ਦੂਜੇ ਨੂੰ ਕੁਰਬਾਨ ਕਰਨਾ ਚਾਹੁੰਦਾ। ਪ੍ਰੇਮ ਦੇ ਵਿੱਚ ਮਨੁੱਖ ਸਵੈਮ ਕੁਰਬਾਨ ਹੋਣਾ ਚਾਹੁੰਦਾ। ਭਾਈ ਸਾਹਿਬ ਭਾਈ ਨੰਦ ਲਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੱਗੋਂ ਦਸਤ ਵਸਤਾ ਅਰਜ਼ ਕਰਦੇ ਨੇ, ਗੁਫਤਮ ਕੇ ਜਾਣਦੇ ਹਮ, ਦਾਤਾ ਅੱਜ ਮੈਂ ਸੋਚਦਾ ਸੀ ਤੁਹਾਡੇ ਕਦਮਾਂ 'ਚ ਕੀ ਰੱਖਾਂ, ਕੀ ਰੱਖਾਂ। ਸਭ ਕੁਛ ਮਾਮੂਲੀ ਲੱਗਦਾ ਸੀ, ਸਭ ਕੁਛ ਤੁੱਛ ਲੱਗਦਾ, ਕੀ ਰੱਖਾਂ। ਫਿਰ ਮੈਂ ਹੇ ਗੁਰਦੇਵ ਸੋਚਿਆ ਹੈ, ਇਹ ਜਾਨ ਮੈਨੂੰ ਬੜੀ ਪਿਆਰੀ ਹੈ, ਆਪਣੀ ਸਭ ਤੋਂ ਜ਼ਿਆਦਾ ਜਾਨ ਹੀ ਪਿਆਰੀ ਹੁੰਦੀ ਹੈ। ਮਹਾਰਾਜ ਜੇ ਕਬੂਲ ਕਰੋ, ਇਹ ਜਾਨ ਤੁਹਾਡੇ ਕਦਮਾਂ 'ਚ ਰੱਖਦੇ ਹਾਂ, ਗੁਫਤਮ ਕੇ ਜਾਣਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ, ਨੰਦ ਲਾਲ ਤੂੰ ਵਪਾਰੀ ਦਾ ਲੜਕਾ ਹੈ, ਤੇਰਾ ਪਿਤਾ ਬਹੁਤ ਵੱਡਾ ਵਪਾਰੀ ਸੀ, ਫਿਰ ਦੀਵਾਨ ਬਣਿਆ, ਵਪਾਰ ਖੜਾ ਹੈ ਦੇਣ 'ਤੇ ਲੈਣ 'ਤੇ, ਲੈਣ 'ਤੇ ਦੇਣ 'ਤੇ, ਲੈਣਾ ਹੀ ਲੈਣਾ, ਲੈਣਾ ਹੀ ਲੈਣਾ, ਦੇਣਾ ਕੁਛ ਨਹੀਂ, ਲੋਭ ਲੈਣਾ ਹੀ ਲੈਣਾ, ਲੈਣਾ ਹੀ ਲੈਣਾ, ਦੇਣਾ ਕੁਛ ਵੀ ਨਹੀਂ, ਲੋਭ। ਫਿਰ ਐਸਾ ਵੀ ਹੈ, ਦੇਣਾ ਹੈ, ਲੈਣਾ ਹੈ, ਲੈਣਾ ਹੈ, ਦੇਣਾ ਹੈ, ਵਪਾਰ ਵਪਾਰ, ਦੇਣਾ ਹੀ ਦੇਣਾ ਹੈ, ਬਦਲੇ 'ਚ ਕੁਛ ਵੀ ਨਹੀਂ ਲੈਣਾ, ਦਾਨ ਦਾਤਾ, ਦੇਣਾ ਹੀ ਦੇਣਾ ਹੈ, ਬਦਲੇ 'ਚ ਕੁਛ ਵੀ ਨਹੀਂ ਲੈਣਾ, ਇਹ ਮਨੁੱਖ ਨੂੰ ਦਾਤਾ ਬਣਾਉਂਦਾ। ਦੇਣਾ ਹੈ, ਲੈਣਾ ਹੈ, ਲੈਣਾ ਹੈ, ਦੇਣਾ ਹੈ, ਇਹ ਮਨੁੱਖ ਨੂੰ ਵਪਾਰੀ ਬਣਾਉਂਦਾ। ਲੈਣਾ ਹੀ ਲੈਣਾ, ਲੈਣਾ ਹੀ ਲੈਣਾ, ਦੇਣਾ ਕੱਖ ਵੀ ਨਹੀਂ, ਇਹ ਮਨੁੱਖ ਨੂੰ ਸੋਮ ਬਣਾਉਂਦਾ। ਮਨੁੱਖਾਂ ਨੂੰ ਇਹਨਾਂ ਤਿੰਨਾਂ ਸ਼੍ਰੇਣੀਆਂ 'ਚ ਗਿਣ ਸਕਦੇ ਹਾਂ, ਸੋਮ ਵਪਾਰੀ ਦਾਤੇ। ਸਭ ਤੋਂ ਜ਼ਿਆਦਾ ਭੀੜ ਮਿਲੇਗੀ ਸੋਮਾ, ਔਰ ਕਬੀਰ ਕਹਿੰਦੇ ਨੇ ਸੋਮ ਬੰਦਾ ਧਨ ਦਾ ਚੌਕੀਦਾਰ ਆਉਂਦਾ, ਮਾਲਕ ਨਹੀਂ ਆਉਂਦਾ। ਸੋਮੇ ਧਨ ਰਾਖਨ ਕੋ ਦਈਆ, ਮੁਕਦ ਗਏ ਧਨ ਮੇਰਾ। ਇਹ ਧਨ ਤੋਂ ਨਾ ਆਪ ਸੁੱਖ ਲਵੇਗਾ, ਨਾ ਬੱਚਿਆਂ ਨੂੰ ਸੁੱਖ ਲੈਣ ਦੇਵੇਗਾ, ਬਸ ਚੌਕੀਦਾਰੀ ਕਰੇਗਾ। ਇਹ ਚੌਕੀਦਾਰ, ਇਹ ਰਖਵਾਲ ਹੈ, ਇਹ ਮਾਲਕ ਨਹੀਂ ਹੈ। ਇਸ ਹਿਸਾਬ ਨਾਲ ਮਨੁੱਖਤਾ ਨੂੰ ਤਿੰਨ ਹਿੱਸਿਆਂ 'ਚ ਵੰਡਿਆ ਜਾ ਸਕਦਾ ਹੈ, ਸੋਮ ਵਪਾਰੀ ਦਾਤੇ। ਸਤਿਗੁਰ ਕਹਿੰਦੇ ਨੰਦ ਲਾਲ ਤੂੰ ਵਪਾਰੀ ਦਾ ਲੜਕਾ ਹੈ, ਬਹੁਤ ਵੱਡੇ ਵਪਾਰੀ। ਤੂੰ ਕਹਿੰਦਾ ਮੈਂ ਜਾਨ ਦਿਆਂ, ਅਰਪਣ ਕਰਾਂ, ਤੂੰ ਫਿਰ ਬਦਲੇ 'ਚ ਤੈਨੂੰ ਕੁਝ ਚਾਹੀਦਾ ਵੀ ਹੋਣਾ ਹੈ, ਜਾਨ ਦੇ ਬਦਲੇ ਤੇਰੀ ਕੋਈ ਮੰਗ ਵੀ ਹੋਏਗੀ। ਹੁਣ ਸਤਿਗੁਰ ਦੇ ਅੱਗੋਂ ਗਲਤ ਬਿਆਨੀ ਕਿਸ ਤਰ੍ਹਾਂ ਕਰੇ? ਕਹਿੰਦਾ ਹਾਂ ਮਹਾਰਾਜ, ਤੁਸੀਂ ਖੁਦ ਪੜ੍ਹਿਆ, ਤੁਸੀਂ ਬਹੁਤ ਗਹਿਰਾ ਵੇਖ ਲਿਆ, ਮੰਗ ਤੇ ਹੈ। ਕੀ ਚਾਹੀਦਾ ਤੈਨੂੰ ਜਾਨ ਦੇ ਇਵਜ਼ਾਨੇ 'ਚ, ਜਾਨ ਦੇ ਬਦਲੇ 'ਚ ਤੈਨੂੰ ਕੀ ਚਾਹੀਦਾ? ਭਾਈ ਸਾਹਿਬ ਭਾਈ ਨੰਦ ਲਾਲ, ਗੁਫਤਮ ਕੇ ਜਾਣਦੇ ਹਮ ਇਵਜ਼ੇ ਯਕ ਨਿਗਾਹੇ ਤੋਏ। ਤੂੰ ਇੱਕ ਮਿਹਰ ਦੀ ਨਿਗਾਹ ਕਰਦੇ, ਬਸ ਬਦਲੇ 'ਚ ਮੇਰੀ ਜਾਨ ਲੈ, ਮੈਂ ਨਿਛਾਵਰ ਕਰਨ ਨੂੰ ਤਿਆਰ। ਕਿਸੇ ਦੇ ਹੱਥ ਵੀ ਇਤਨਾ ਨਹੀਂ ਵੰਡ ਸਕਦੇ, ਕਈਆਂ ਦੀਆਂ ਨਜ਼ਰਾਂ ਬਹੁਤ ਕੁਛ ਵੰਡ ਦਿੰਦੀਆਂ, ਬਹੁਤ ਕੁਛ ਵੰਡਦੇ। ਕਿਸੇ ਦੇ ਹੱਥ ਵੀ ਇਤਨਾ ਨਹੀਂ ਖੋ ਸਕਦੇ, ਪਰ ਖਿਮਾ ਕਰਨੀ ਕਈਆਂ ਦੀਆਂ ਨਜ਼ਰਾਂ ਬਹੁਤ ਕੁਛ ਖੋ ਲੈਂਦੀਆਂ, ਬਹੁਤ ਕੁਛ ਖੋ ਲੈਂਦੀਆਂ, ਬੜੀ ਕਰੋਪੀ ਡਾ ਦਿੰਦੀਆਂ, ਬੜੀ ਹਿੰਸਾ ਕਰ ਦਿੰਦੀਆਂ। ਆਖੇ ਜ਼ੁਬਾਨ ਨਹੀਂ ਲੇਕਿਨ ਬੇਜ਼ੁਬਾਨ ਨਹੀਂ, ਇਹ ਬੇਜ਼ੁਬਾਨ ਨਹੀਂ ਹੈ ਔਰ ਇਹ ਬੇਹੱਥ ਵੀ ਨਹੀਂ ਨੇ, ਕੁਛ ਦੇ ਵੀ ਸਕਦੀਆਂ ਨੇ, ਕੁਛ ਖੋ ਵੀ ਸਕਦੀਆਂ। ਇੱਕੋ ਹੀ ਦ੍ਰਿਸ਼ਟੀ ਬਹੁਤ ਕੁਛ ਖੋ ਲੈਂਦੀ ਹੈ, ਇੱਕੋ ਹੀ ਦ੍ਰਿਸ਼ਟੀ ਬਹੁਤ ਕੁਛ ਝੋਲੀ 'ਚ ਪਾ ਦਿੰਦੀ ਹੈ। ਨਾਨਕ ਨਦਰੀ ਨਦਰ ਨਿਹਾ ਇਵਜ਼ੇ ਯਕ ਨਿਗਾਹੇ ਤੋਏ। ਤੂੰ ਇੱਕ ਮਿਹਰ ਦੀ ਨਿਗਾਹ ਕਰਦੇ, ਬਦਲੇ 'ਚ ਐ ਮੇਰੇ ਗੁਰਦੇਵ ਮੈਂ ਇਹ ਜਾਨ ਅਰ ਭਰਕਣ ਨੂੰ ਤਿਆਰ। ਸਤਿਗੁਰ ਨੇ ਜੋ ਜਵਾਬ ਦਿੱਤਾ ਉਹ ਵੀ ਸੁਣਨ ਯੋਗ ਹੈ। ਗੁਫਤਾ ਮਾਇਆ ਨੇ ਮਾਉ ਤੋ ਸੌਦਾ ਨਵੇਂ ਸ਼ਬਦ। ਨੰਦ ਲਾਲ, ਪ੍ਰੇਮ ਦੇ ਸੌਦੇਬਾਜ਼ੀ ਨਹੀਂ ਆਉਂਦੀ, ਇਹਦੇ ਤੂੰ ਸੌਦਾ ਕਰਦਾ। ਅਤੇ ਜੇ ਜਾਨ ਦੇ ਬਦਲੇ ਵੀ ਪਰਮਾਤਮਾ ਮਿਲ ਸਕਦਾ ਹੈ, ਤਾਂ ਫਿਰ ਪਰਮਾਤਮਾ ਵੱਡਾ ਨਹੀਂ, ਤੇਰੀ ਜਾਨ ਵੱਡੀ ਹੈ। ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਫੇਰੇ ਰਹਿ ਸਕ। ਮੇਰੀ ਜਾਨ ਦੇ ਬਦਲੇ ਮੈਨੂੰ ਭਗਵਾਨ ਮਿਲ ਸਕਦਾ ਹੈ, ਤਾਂ ਮੇਰੀ ਜਾਨ ਨਾਲੋਂ ਭਗਵਾਨ ਵੱਡਾ ਨਹੀਂ ਹੈ। ਇਹ ਵੀ ਮੈਂ ਅਰਜ਼ ਕਰ। ਸਤਿਗੁਰੂ ਕਹਿੰਦੇ ਨੇ ਫਿਰ ਤੂੰ ਤੋਲ ਔਰ ਭਾਈ ਸਾਹਿਬ ਭਾਈ ਨੰਦ ਲਾਲ ਚੌਂਕੇ ਬਾਰੀਕ ਬੇਨ ਨੇ ਇਤਨਾ ਕਹਿ ਕੇ ਸਤਿਗੁਰ ਚੱਲ ਪਏ। ਤੂੰ ਪਿੱਛੇ ਜੋ ਬੋਲ ਬੋਲੇ ਨੇ ਨੰਦ ਲਾਲ ਨੇ ਸਤਿਗੁਰ ਨੂੰ ਸੁਣਾਉਂਦੇ ਆਇਆ, ਅਜ ਪੇਸ਼ ਚਸ਼ਮ ਆਂਬ ਉਤੇ ਨਾ ਮਹਿਰ ਬਾਂਗ ਉਜਸਤ ਜਾਨਾਂਗ ਉਜਸਤ ਤਾਜ਼ੇ ਰਹਿ ਦੀਦੈ ਜਾਂਗ ਉਜਸਤ। ਐ ਮੇਰੇ ਪਾਤਸ਼ਾਹ, ਅੱਜ ਤੱਕ ਮੈਂ ਮਰਦੇ ਹੋਏ ਮਨੁੱਖ ਦੇਖੇ ਸਨ, ਮੂੰਹ ਦੇ ਚੋਂ ਪ੍ਰਾਣ ਨਿਕਲਦੇ ਨੇ, ਮੂੰਹ ਦੇ ਚੋਂ ਸਵਾਸ ਨਿਕਲਦੇ ਨੇ, ਮੂੰਹ ਦੇ ਚੋਂ ਜਾਨ ਨਿਕਲਦੀ ਹੈ, ਪਰ ਮੇਰੀ ਤੇ ਅੱਖਾਂ 'ਚੋਂ ਹੀ ਜਾਨ ਨਿਕਲ ਗਈ। ਤੁਸੀਂ ਮੇਰੀ ਨਜ਼ਰਾਂ ਤੋਂ ਓਝਲ ਕੀ ਹੋ ਰਹੇ ਹੋ? ਮੇਰੇ ਪ੍ਰਾਣ ਜਾ ਰਹੇ, ਮੇਰੀ ਜਾਨ ਜਾ ਰਹੀ। ਅਜ ਪੇਸ਼ੇ ਚਸ਼ਮ ਆਂਬ ਉਤੇ ਨਾ ਮਹਿਰ ਬਾਂ ਗੁਜਸਤ ਜਾਨਾਂ ਗੁਜਸਤ ਤਾਜ਼ੇ ਰਹਿ ਦੀਦੈ ਜਾਂ ਗੁਜਸਤ। ਸਤਿਗੁਰ ਕਹਿੰਦੇ ਨੇ ਫਿਰ ਪ੍ਰੇਮ ਦੀ ਕਣੀ ਤੂੰ ਚੱਖ ਲਈ ਹੈ। ਸਤਿਗੁਰ ਕਹਿੰਦੇ ਇਤਨਾ ਕਿਹਾ ਹੈ, ਨੰਦ ਲਾਲ ਤਿੰਨ ਦਿਨ ਸਮਾਧੀ 'ਚ ਰਿਹਾ, ਰੱਬੀ ਰਸ ਦੇ 'ਚ ਭਿਜਿਆ ਰਹਿ, ਡੁੱਬਿਆ ਰਹਿ। ਪ੍ਰੇਮ ਤੇਰਾ ਹੋਣਾ ਹੀ ਕਾਫੀ ਹੈ, ਤੂੰ ਉਂਝ ਹੀ ਚੰਗਾ ਲੱਗਦਾ, ਲੈਣਾ ਨਹੀਂ ਤੇਰੇ ਕੋਲ, ਤੈਥੋਂ ਸਦਕੇ ਜਾਣਾ, ਕੁਰਬਾਨ ਜਾਣਾ। ਪ੍ਰੇਮ ਪਸ਼ੂ ਨੂੰ ਵੀ ਮਨੁੱਖ ਬਣਾ ਦਿੰਦਾ ਹੈ, ਮਨੁੱਖ ਦੇ ਅੰਦਰ ਸੱਚੀ ਮਨੁੱਖਤਾ ਨੂੰ ਜਨਮ ਦਿੰਦਾ ਹੈ। ਲੋਭ ਮਨੁੱਖ ਨੂੰ ਵੀ ਪਸ਼ੂ ਬਣਾ ਦਿੰਦਾ ਹੈ। ਹੁਣ ਮੈਂ ਅਰਜ਼ ਕਰਾਂ, ਪ੍ਰੇਮ ਦੇ 'ਚ ਵਾਸ਼ਨਾ ਨਹੀਂ ਆਉਂਦੀ, ਵਾਸ਼ਨਾ ਮੰਗਦੀ ਹੈ, ਮੰਗ ਕਰਦੀ ਹੈ। ਪ੍ਰੇਮ ਦੇ 'ਚ ਨਿਛਾਵਰ ਹੋਣਾ ਆਉਂਦਾ, ਕੁਰਬਾਨ ਹੋਣਾ ਆਉਂਦਾ। ਇਸ ਵਾਸਤੇ ਮੈਂ ਹੈਰਾਨ ਹੋਇਆ ਸੀ ਭਾਈ ਗੁਰਦਾਸ ਨੂੰ ਪੜ੍ਹ ਕੇ, ਉਹਨਾਂ ਨੇ ਆਪਣੀ ਵਾਰਾਂ ਵਿੱਚ ਕਵਿਤ ਸਵਈਆਂ 'ਚ ਲੈਲਾ ਮਜਨੂੰ, ਹੀਰ ਰਾਂਝਾ, ਸੋਨੀ ਮਹਿਵਾਲ, ਸੱਸੀ ਪੁੰਨੂ ਇਹਨਾਂ ਦਾ ਜ਼ਿਕਰ ਕੀਤਾ। ਸ਼ਾਇਦ ਕਦੀ ਤੁਸੀਂ ਗੁਰੂ ਕੇ ਕੀਰਤਨੀਆਂ ਕੋਲੋਂ ਕੀਰਤਨ ਵੀ ਸੁਣਿਆ ਹੋਵੇ ਇਹਨਾਂ ਵਾਰਾਂ। ਲੈਲਾ ਮਜਨੂੰ ਆਸ਼ਕੀ ਚਉ ਚੱਕੀ ਜਾਤੀ, ਮਹੀ ਵਾਹਲ ਨੂੰ ਸੋਹਣੀ ਨਹਿ ਤਰਦੀ ਰਾਤੀ, ਸੱਸੀ ਪੁੰਨੂ ਦੋਸਤੀ ਉਹ ਜਾਤ ਕੁਜਾਤੀ। ਇੱਕ ਆਮ ਕਵੀ ਸ਼ਾਇਰ ਸੱਸੀ ਪੁੰਨੂ, ਹੀਰ ਰਾਂਝਾ, ਲੈਲਾ ਮਜਨੂੰ ਦੇ ਕਿੱਸੇ ਲਿਖੇ ਤਾਂ ਚਲੋ ਠੀਕ ਹੈ, ਪਰ ਇੱਕ ਮਹਾਨ ਬ੍ਰਹਮ ਗਿਆਨੀ, ਮਹਾਨ ਦਾਰਸ਼ਨਿਕ ਜਿਹਦੀ ਬਾਣੀ ਨੂੰ ਕੁੰਜੀ ਕਹਿ ਦਿੱਤਾ ਗਿਆ, ਸ਼ਬਦਾਂ ਨੂੰ ਖੋਲ੍ਹਦੀ ਹੈ, ਅਰਥ ਬਿਆਨ ਕਰਦੀ ਹੈ, ਉਹ ਇਹਨਾਂ ਦੀ ਮਹਿਮਾ ਪਿਆ ਗਾਇਨ ਕਰਦਾ ਹੈ, ਇੱਕ ਜਗ੍ਹਾ ਨਹੀਂ ਕਈ ਜਗ੍ਹਾ। ਲੈਲਾ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲਵਾਉਣਾ, ਇਹ ਦੂਜੀ ਪੌੜੀ 'ਚ। ਇਸ ਨੂੰ ਇੱਕ ਸੂਫੀ ਸੰਤ ਨੇ ਵੀ ਲਿਖਿਆ ਹੈ, ਪਹਿ ਸਗੇ ਬਹੁ ਸੀਧਾ ਮਜਨੂੰ, ਹਲਕੇ ਗੋਇਦ ਏਚੇ ਸੋ। ਇੱਕ ਬੋਸੀ ਦਾ ਬਿਮਾਰ ਲਾਗਰ ਕਮਜ਼ੋਰ ਕੁੱਤਾ ਮਜਨੂੰ ਨੇ ਚੁੱਕਿਆ, ਉਸਨੂੰ ਉਹਦੇ ਪੈਰਾਂ 'ਤੇ ਮੱਥਾ ਟੇਕਦਾ, ਉਹਨੂੰ ਗਲ ਨਾਲ ਲਾਉਂਦਾ, ਉਹਨੂੰ ਚੁੰਮਦਾ। ਲੋਕ ਹੱਸਦੇ ਨੇ, ਭਾਈ ਗੁਰਦਾਸ ਵੀ ਜ਼ਿਕਰ ਕਰਦੇ ਨੇ, ਉਹ ਸੂਫੀ ਵੀ ਲਿਖਦਾ, ਪਹਿ ਸਗੇ ਬੋਸੀ ਦਾ ਮਜਨੂੰ, ਖਲਕੇ ਗੋਇਦ ਇੰਚੇ ਸੋ। ਇਹ ਕੀ ਕਰ ਰਿਹਾ ਬਿਮਾਰ ਕੁੱਤਾ, ਲਾਗਰ ਕੁੱਤਾ, ਹੱਡੀਆਂ ਦਾ ਢਾਂਚਾ, ਤੂੰ ਇਹਦੇ ਪੈਰੀ ਪਹਿਨਦਾ, ਤੂੰ ਇਹਨੂੰ ਮੱਥਾ ਟੇਕਦਾ, ਤੂੰ ਇਹਨੂੰ ਪਿਆਰ ਕਰਦਾ। ਕੁਛ ਤਾਂ ਅਕਲ ਤੋਂ ਕੰਮ ਲੈ, ਲੋਕ ਸਮਝਾਉਂਦੇ ਨੇ ਇਹ ਤੂੰ ਕੀ ਕਰ ਰਿਹਾ। ਪੈ ਸਗੇ ਬਹੁ ਸੀਧਾ ਮਜਨੂੰ, ਖਲਕੇ ਗੋਇਦ ਇੰਚੇ ਸੋ। ਫਿਰ ਮਜਨੂੰ ਜੋ ਬੋਲਿਆ, ਈ ਸਗੇ ਦਰ ਕੂਏ ਲੈਲਾ, ਗਾਹੇ ਗਾਹੇ ਰਫਤਾ ਬੋਲ। ਇਹਦੇ ਪੈਰਾਂ 'ਤੇ ਮੈਂ ਸਿਰ ਇਸ ਵਾਸਤੇ ਰੱਖਦਾ, ਇਹਦੇ ਪੈਰ ਲੈਲਾ ਦੇ ਘਰ ਤੱਕ ਪਹੁੰਚ ਜਾਂਦੇ ਨੇ, ਮੇਰੇ ਨਹੀਂ ਪਹੁੰਚਦੇ, ਇਹ ਪਹੁੰਚ ਜਾਂਦਾ। ਇਸ ਵਾਸਤੇ ਇਹਦੇ ਪੈਰ ਮੈਨੂੰ ਪਿਆਰੇ ਲੱਗਦੇ, ਜਿਹਦੇ ਚਰਨ ਪਰਮਾਤਮਾ ਤੱਕ ਪਹੁੰਚੇ ਹੋਣ, ਯਕੀਨ ਜਾਣੋ ਫਿਰ ਸ਼ਰਧਾਲੂ ਲੋਕ ਉਹਦੇ ਚਰਨਾਂ ਦੀ ਕਾਕ ਨੂੰ ਮਸਤਕ 'ਤੇ ਲਾਉਂਦੇ, ਇਹ ਤਾਂ ਕਦਮ ਰੱਬ ਤੱਕ ਪਹੁੰਚੇ ਹੋਏ ਨੇ, ਇਹ ਤਾਂ ਪ੍ਰਭੂ ਤੱਕ ਪਹੁੰਚੇ ਹੋਏ ਨੇ। ਸਿੱਖ ਜਿਹੜਾ ਗੁਰੂ ਨਾਲ ਜੁੜ ਗਿਆ ਫਿਰ ਪਿਆਰਾ ਲੱਗਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਮਹਿਮਾ ਗਾਇਨ ਕਰਦੇ ਨੇ, ਗੁਰਸਿੱਖਾਂ ਕੀ ਹਰ ਦੂੜ ਦੇ ਅੰਮ ਪਾਪੀ ਵੀ ਗਤ ਪਾਣ। ਤੂੰ ਉਂਝ ਹੀ ਚੰਗਾ ਲੱਗਦਾ, ਤੇਰਾ ਹੋਣਾ ਹੀ ਕਾਫੀ ਹੈ, ਇਹਨੂੰ ਪ੍ਰੇਮ ਕਹਿੰਦੇ ਨੇ। ਇੱਕ ਮਹਾਨ ਸ਼ਾਇਰ ਜਿਸਨੇ ਲੈਲਾ ਮਜਨੂੰ ਦਾ ਕਿੱਸਾ ਪਰਸ਼ੀਅਨ ਵਿੱਚ ਲਿਖਿਆ ਸੀ, ਨੰਦ ਲਾਲ ਨੂੰ ਸੁਣਾਉਣ ਵਾਸਤੇ ਆ ਗਿਆ। ਧਿਆਨ ਨਾਲ ਸੁਣਨਾ, ਔਰ ਭਾਈ ਸਾਹਿਬ ਨੂੰ ਬੇਨਤੀ ਕਰਦਾ, ਇੱਕ ਇੱਕ ਨਜ਼ਮ, ਇੱਕ ਨਜ਼ਮ ਲੈਲਾ ਦੇ ਸੰਬੰਧ 'ਚ, ਇੱਕ ਨਜ਼ਮ ਮੈਂ ਮਜਨੂੰ ਦੇ ਸੰਬੰਧ 'ਤੇ ਸੁਣਾ। ਆਮ ਲੋਕਾਂ ਨੇ ਜੋ ਮਜਨੂੰ ਨੂੰ ਸਮਝਿਆ ਅਤੇ ਸਮਝਾਇਆ ਗਲਤ ਸਮਝਾਇਆ, ਆਮ ਲੋਕਾਂ ਨੇ ਜੋ ਲੈਲਾ ਨੂੰ ਜਾਣਿਆ ਅਤੇ ਜਣਾਇਆ ਗਲਤ ਜਾਣਿਆ। ਇਹ ਵਾਸ਼ਨਾ ਰਹਿਤ ਮਨੁੱਖ ਨੇ, ਇਹ ਵੀ ਮਹਿਰਜ ਕਰੋ, ਇਹ ਤਾਂ ਪ੍ਰੇਮੀ ਨੇ, ਪ੍ਰੇਮ ਹੈ, ਇਹ ਤਾਂ ਕਦੀ ਕਦਾਈ ਕੋਈ ਕਰੋੜਾਂ 'ਚ ਇੱਕ ਦੇ ਅੰਦਰ ਪੈਦਾ ਹੁੰਦਾ। ਇਹ ਪ੍ਰੇਮ ਹੋ ਸਕਦਾ ਹੈ ਪੁੱਤਰ ਨਾਲ ਹੋ ਜਾਏ, ਭਰਾ ਨਾਲ ਹੋ ਜਾਏ। ਲਕਸ਼ਮਣ ਦਾ ਆਪਣੇ ਭਰਾ ਨਾਲ ਸੀ, ਰਾਮ ਨਾਲ, ਪਤਨੀ ਨਾਲ ਹੋ ਸਕਦਾ, ਪਤੀ ਨਾਲ ਹੋ ਸਕਦਾ, ਮਾਂ ਬਾਪ ਨਾਲ ਹੋ ਸਕਦਾ। ਸਰਵਣ ਕੁਮਾਰ ਦਾ ਮਾਂ ਬਾਪ ਨਾਲ ਸੀ, ਮਾਂ ਬਾਪ ਤੋਂ ਆਪਣੀ ਸਾਰੀ ਜ਼ਿੰਦਗੀ ਨਿਸ਼ਾਵਰ ਕੀਤੀ ਉਸਨੇ। ਜਿਸ ਨਾਲ ਪ੍ਰੇਮ ਹੋਵੇ ਉਸ ਤੋਂ ਮਨੁੱਖ ਸਦਕੇ ਆਉਂਦਾ, ਕੁਰਬਾਨ ਹੁੰਦਾ। ਉਹ ਸ਼ਾਇਰ ਆਇਆ ਹੈ ਭਾਈ ਸਾਹਿਬ ਦੇ ਕੋਲ ਸੁਣਾਉਣ ਵਾਸਤੇ, ਲੈਲਾ ਮਜਨੂੰ ਦੇ ਸੰਬੰਧ 'ਚ ਇੱਕ ਇੱਕ ਨਜ਼ਮ, ਨੰਦ ਲਾਲ ਨੂੰ ਕਿਉਂ ਸੁਣਾਉਣਾ ਚਾਹੁੰਦਾ ਹੈ? ਕਿਉਂਕਿ ਨੰਦ ਲਾਲ ਆਪ ਬੁਲੰਦ ਪਾਇਆ ਸ਼ਾਇਰ ਨੇ, ਕਵੀ ਨੇ। ਇੱਕ ਸੰਗੀਤਕਾਰ ਨੂੰ ਸੱਚੀ ਰੂਹਾਨੀ ਖੁਸ਼ੀ ਉਸ ਦਿਨ ਮਿਲਦੀ ਹੈ ਜਿਸ ਦਿਨ ਉਹਦੀ ਸੰਗੀਤ ਦੀ ਧੁਨ ਨੂੰ ਕੋਈ ਸੰਗੀਤਕਾਰ ਦਾਤ ਦੇਣ ਲੱਗ ਪਵੇ ਅਤੇ ਸਿਰ ਹਿਲਾ ਕੇ ਸੁਣਨ ਲੱਗ ਪਵੇ, ਮਸਤ ਹੋ ਜਾਏ। ਸੰਗੀਤਕਾਰ ਨੂੰ ਰੂਹਾਨੀ ਖੁਸ਼ੀ ਮਿਲਦੀ ਹੈ। ਆਮ ਬੰਦਿਆਂ ਨੂੰ ਰਸ ਆ ਰਿਹਾ, ਸਿਰ ਹਿਲਾ ਰਹੇ, ਠੀਕ ਹੈ, ਸਵਾਦ ਤਾਂ ਹੈ ਸੰਗੀਤ ਦਾ ਰਸ। ਪਰ ਜਦ ਕੋਈ ਚੋਟੀ ਦਾ ਸੰਗੀਤਕਾਰ ਕਿਸੇ ਦੀ ਸੰਗੀਤ ਦੀ ਧੁਨ ਨੂੰ ਦਾਤ ਦਿੰਦਾ ਹੈ, ਗਾਇਕ ਨੂੰ ਸੱਚੀ ਰੂਹਾਨੀ ਖੁਸ਼ੀ ਮਿਲ ਜਾਂਦੀ। ਕੋਈ ਮਹਾਨ ਕਵੀ ਕਿਸੇ ਕਵੀ ਦੀ ਰਚਨਾ ਨੂੰ ਜਦ ਦਾਤ ਦਿੰਦਾ ਹੈ ਤਾਂ ਕਵੀ ਨੂੰ ਰੂਹਾਨੀ ਖੁਸ਼ੀ ਮਿਲਦੀ ਹੈ। ਆਮ ਬੰਦੇ ਸਿਰ ਹਿਲਾ ਕੇ ਸੁਣ ਰਹੇ ਨੇ, ਠੀਕ, ਰਸਤੇ ਆਏਗਾ ਕਵਿਤਾ 'ਚ। ਪਰ ਜਦ ਕੋਈ ਕਵੀ ਵੀ ਰਸ ਲੈਣ ਲੱਗ ਪਵੇ ਕਵਿਤਾ ਨੂੰ ਸੁਣ ਕੇ ਅਤੇ ਦਾਦ ਵੀ ਦੇਵੇ, ਫਿਰ ਕਵੀ ਨੂੰ ਰੂਹਾਨੀ ਖੁਸ਼ੀ ਮਿਲਦੀ, ਕਿਉਂਕਿ ਇੱਕ ਜਾਣਕਾਰ ਮਨੁੱਖ ਨੇ ਦਾਦ ਦਿੱਤੀ ਹੈ। ਜੋ ਸੰਗੀਤ ਨੂੰ ਸਮਝਦਾ ਹੈ ਉਹ ਦਾਦ ਦੇ ਰਿਹਾ, ਜੋ ਇਲਮੇ ਸ਼ਾਇਰੀ ਦਾ ਮਾਹਿਰੀਨ ਹੈ ਉਹ ਦਾਦ ਦੇ ਰਿਹਾ। ਇਹ ਸ਼ਾਇਰ ਇਸ ਵਾਸਤੇ ਨੰਦ ਲਾਲ ਕੋਲ ਆਇਆ ਕਿਉਂਕਿ ਨੰਦ ਲਾਲ ਸ਼ਾਇਰ ਨੇ, ਕਵੀ ਨੇ। ਭਾਈ ਸਾਹਿਬ ਨੂੰ ਕਹਿੰਦੇ ਨੇ ਇੱਕ ਇੱਕ ਨਜ਼ਮ ਤੁਹਾਨੂੰ ਸਰਵਣ ਕਰਾਉਣੀ ਹੈ। ਪਹਿਲੇ ਮਜਨੂੰ ਦੇ ਸੰਬੰਧ 'ਚ, ਫਿਰ ਇੱਕ ਨਜ਼ਮ ਲੈਲਾ ਦੇ ਸੰਬੰਧ। ਪੂਰੀ ਵੱਡੀ ਕਿਤਾਬ ਲਿਖੀ ਸੀ, ਪਰ ਸਿਆਣੇ ਮਨੁੱਖ ਜਿਵੇਂ ਇੱਕ ਚਾਵਲ ਦੇ ਦਾਣੇ ਨੂੰ ਦੇਖ ਕੇ ਸਾਰੀ ਦੇਗਚੀ ਦਾ ਅੰਦਾਜ਼ਾ ਲਾ ਲੈਂਦੇ ਨੇ, ਉਹ ਵੀ ਸੁਣਾਉਣ ਵਾਲਾ ਵੀ ਸਿਆਣਾ ਸੀ। ਇੱਕ ਇੱਕ ਨਜ਼ਮ ਸੁਣਾਉਣ ਦਾ ਉਸਨੇ ਕਿਹਾ, ਭਾਈ ਸਾਹਿਬ ਸੁਣਨ ਨੂੰ ਰਾਜ਼ੀ। ਪਹਿਲੀ ਨਜ਼ਮ ਦੇ 'ਚ ਉਹਨੇ ਦੱਸਿਆ ਮਜਨੂੰ ਕਿੱਥੋਂ ਆਇਆ ਅਤੇ ਕਿਸ ਤਰ੍ਹਾਂ ਪ੍ਰੇਮ ਦੇ 'ਚ ਪੈ ਗਿਆ। ਇਸ ਨਜ਼ਮ ਨੂੰ ਉਸਨੇ ਤਰੰਨੁਮ ਦੇ ਸੁਣਾਇਆ, ਗਾ ਕੇ ਲੈਬੱਧ ਹੋ ਕੇ। ਭਾਈ ਸਾਹਿਬ ਜੁੜ ਗਏ। ਫਿਰ ਉਹ ਸ਼ਾਇਰ ਕਹਿੰਦਾ, ਹੁਣ ਮੈਂ ਤੁਹਾਨੂੰ ਲੈਲਾ ਦੇ ਸੰਬੰਧ 'ਚ ਇੱਕ ਨਜ਼ਮ ਸੁਣਾਉਣ ਲੱਗਾ। ਹੁਣ ਭਾਈ ਸਾਹਿਬ ਹੱਥ ਨਾਲ ਰੋਕਦੇ ਨੇ, ਗਲਾ ਭਰਿਆ ਹੋਇਆ, ਜ਼ਬਾਨ ਨਾਲ ਉਸਨੂੰ ਨਹੀਂ ਰੋਕ ਸਕਦੇ, ਹੱਥ ਨਾਲ ਰੋਕਦੇ ਨੇ। ਬਾਅਦ ਵਿੱਚ ਜੋ ਕੁਛ ਭਾਈ ਸਾਹਿਬ ਨੇ ਲਿਖਿਆ ਹੈ ਉਹ ਤੁਸੀਂ ਸੁਣ ਲਓ। ਭਾਈ ਸਾਹਿਬ ਕਹਿੰਦੇ ਨੇ, ਮਗੋ ਅਜ਼ਹਾਲੇ ਲੈ ਲਈ ਬਾਅਦ ਲੈ ਸ਼ੌਰੀ ਦਾ ਐ ਗੋਇਆ, ਨੰਦ ਲਾਲ ਦੇ ਪਾਗਲ ਦਿਲ ਨੂੰ ਲੈਲਾ ਦਾ ਕਿੱਸਾ ਨਾ ਸੁਣਾ, ਲੈਲਾ ਦੀ ਨਜ਼ਮ ਨਾ ਸੁਣਾ। ਮਗੋ ਅਜ਼ਹਾਲੇ ਲੈ ਲਈ ਬਾਅਦ ਲੈ ਸ਼ੌਰੀ ਦਾ ਐ ਗੋਇਆ, ਕਿ ਸ਼ਰਾਏ ਕਿੱਸਾ ਹੈ ਮਜਨੂੰ ਮਰਾ ਦੀਵਾਨਾ ਮੇ ਸਾਜ। ਮੈਂ ਤਾਂ ਮਜਨੂੰ ਦਾ ਕਿੱਸਾ ਸੁਣ ਕੇ ਆਪਣੇ ਹੋਸ਼ ਗਵਾ ਬੈਠਾ, ਪਰ ਜੇ ਹੁਣ ਤੂੰ ਲੈਲਾ ਦਾ ਕਿੱਸਾ ਸੁਣਾਇਆ ਮੈਂ ਆਪਣੇ ਪ੍ਰਾਣ ਗਵਾ ਬੈਠਾ, ਨਾ ਸੁਣਾ, ਮੈਂ ਨਹੀਂ ਸੁਣ ਸਕਦਾ, ਮੇਰੇ ਕੋਲ ਤਾਬ ਨਹੀਂ ਹੈ, ਮੇਰੇ ਕੋਲ ਸਮਰੱਥਾ ਨਹੀਂ ਹੈ, ਮੈਂ ਨਹੀਂ ਸੁਣ ਸਕਦਾ, ਮੈਂ ਤਾਂ ਆਪਣੇ ਹੋਸ਼ ਗਵਾ ਬੈਠਾ। ਐਸਾ ਪਿਆਰ ਕਿੱਸਾ ਤਾਂ ਉਸਨੇ ਨਜ਼ਮ ਅਤੇ ਮਜਨੂੰ ਦੇ ਸੰਬੰਧ 'ਤੇ ਸੁਣਾਈ, ਸੁਰਤ ਜੁੜ ਗਈ ਪਰਮਾਤਮਾ ਨਾਲ। ਭਾਈ ਸਾਹਿਬ ਭਾਈ ਨੰਦ ਲਾਲ, ਪ੍ਰੇਮ ਦੀ ਗੱਲ ਚਾਹੇ ਕਿਸੇ ਦੇ ਸੰਬੰਧ 'ਚ ਵੀ ਕੋਈ ਸੁਣਾਵੇ, ਪਰ ਸੁਣਨ ਵਾਲੇ ਦਾ ਉਸਦੇ ਨਾਲ ਜੁੜਨਾ ਹੋ ਜਾਂਦਾ ਜਿਸ ਨਾਲ ਉਸਦਾ ਪ੍ਰੇਮ ਹੋਵੇ। ਭਾਵੇਂ ਉਸਨੇ ਤਾਂ ਮਜਨੂੰ ਦੀ ਗੱਲ ਸੁਣਾਈ, ਭਾਈ ਸਾਹਿਬ ਜੁੜ ਗਏ ਪ੍ਰਭੂ ਨਾਲ। ਔਰ ਕਹਿੰਦੇ ਨੇ, ਮਗੋ ਅਜ਼ਹਾਲੇ ਲੈ ਲਈ ਨਾ ਸੁਣਾ। ਕਿਤਨਾ ਕੋਮਲ ਹਿਰਦਾ ਹੋਵੇਗਾ, ਕਿਤਨਾ ਪ੍ਰੇਮ ਨਾਲ ਭੇਜਿਆ ਹੋਇਆ ਹਿਰਦਾ ਹੋਵੇਗਾ, ਗੱਲ ਮਜਨੂੰ ਦੀ ਸੁਣੀ ਹੈ, ਜੁਣ ਗਏ ਪਰਮਾਤਮਾ ਨਾਲ। ਪਰਮਾਤਮਾ ਦੀ ਬਾਣੀ ਸੁਣ ਕੇ ਵੀ ਮਨੁੱਖ ਪਰਮਾਤਮਾ ਨਾਲ ਨਾ ਜੁੜੇ ਤਾਂ ਹਿਰਦੇ ਕੋਰੇ ਨਹੀਂ ਤਾਂ ਹੋਰ ਕੀ ਨੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਗੁਰੂ ਦੀ ਗੱਲ ਸੁਣ ਕੇ ਵੀ ਬੰਦਾ ਗੁਰੂ ਨਾਲ ਨਾ ਜੁੜੇ, ਗੁਰੂ ਦੀ ਬਾਣੀ ਸੁਣ ਕੇ ਵੀ ਮਨੁੱਖ ਪ੍ਰਭੂ ਨਾਲ ਨਾ ਜੁੜੇ, ਅਜੇ ਹਿਰਦੇ ਕੋਰੇ ਨੇ ਅਤੇ ਮੈਨੂੰ ਕਹਿਣ ਦੇਣਾ ਆਪਣੇ ਲੋਭ ਕੋ ਕੀਨੋ ਵੇ, ਇਹ ਗੁਰੂ ਕੁਝ ਸਾਡੀਆਂ ਕਾਮਨਾਵਾਂ ਨੇ ਤੂੰ ਪੂਰੀਆਂ ਕਰ ਸਕਦਾ, ਇਸ ਕਰਕੇ ਤੇਰੇ ਕੋਲ ਆਉਂਦੇ ਹਾਂ, ਹੋਰ ਤੇਰੇ ਨਾਲ ਕੀ ਮਤਲਬ ਸਰ, ਹੋਰ ਤੇਰੇ ਨਾਲ ਕੀ ਮਤਲਬ, ਆਪਣੇ ਲੋਭ ਕੋ ਕੀਨੋ ਵੇ, ਪ੍ਰੇਮ ਤੇਰਾ ਹੋਣਾ ਹੀ ਕਾਫੀ ਹੈ, ਤੂੰ ਜੀ ਬੜਾ ਪਿਆਰਾ ਲੱਗਦਾ, ਤੇਰਾ ਹੋਣਾ ਹੀ ਮਿਠਾਸ ਦਿੰਦਾ, ਤੇਰਾ ਹੋਣਾ ਹੀ ਰਸ ਦਿੰਦਾ, ਤੇਰਾ ਹੋਣਾ ਹੀ ਜੀਵਨ ਵਿੱਚ ਆਨੰਦ ਬਰਪਾ ਕਰ ਦਿੰਦਾ, ਤੇਰਾ ਹੋਣਾ ਹੀ ਕਾਫੀ, ਤੈਥੋਂ ਸਦਕੇ ਜਾਂਦੇ ਹਾਂ, ਤੈਥੋਂ ਕੁਰਬਾਨ ਜਾਂਦੇ ਹਾਂ, ਇਹ ਪ੍ਰੇਮ ਹੈ, ਇਹ ਪ੍ਰੇਮ ਪਸ਼ੂ ਨੂੰ ਵੀ ਮਨੁੱਖ ਬਣਾ ਦਿੰਦਾ, ਮਨੁੱਖ ਤੇ ਮਨੁੱਖ ਬਣੇਗਾ, ਇਹ ਦੂਜਾ ਸੰਬੰਧ ਹੈ, ਪਹਿਲਾ ਸੰਬੰਧ ਲੋਭ ਦਾ। ਹੁਣੇ ਮੈਂ ਅਰਜ਼ ਕੀਤੀ ਸੀ ਰਿਸ਼ਤੇ ਦੀਆਂ ਸੰਬੰਧਾਂ ਦੀਆਂ ਤਿੰਨ ਪ੍ਰਣਾਲੀਆਂ ਬਣੀਆਂ ਨੇ, ਦਾਦਕੇ ਨਾਨਕੇ ਸਹੁਰੇ, ਪਰ ਦਾਰਸ਼ਨਿਕ ਧਾਰਮਿਕ ਵਿਦਵਾਨ ਸੰਬੰਧਾਂ ਦੀਆਂ ਚਾਰ ਪ੍ਰਣਾਲੀਆਂ ਮੰਨਦੇ ਨੇ, ਪਹਿਲੀ ਲੋਭ, ਦੂਜੀ ਪ੍ਰੇਮ, ਤੀਜੀ ਪ੍ਰਣਾਲੀ ਮੰਨਦੇ ਨੇ ਸ਼ਰਧਾ। ਪ੍ਰੇਮ ਦੇ ਵਿੱਚ ਬਰਾਬਰੀ ਹੋ ਜਾਂਦੀ ਹੈ, ਇਹ ਵੀ ਮੈਂ ਅਰਜ਼ ਕਰਾਂ, ਅਗਰ ਪੁੱਤਰ ਦਾ ਪਿਤਾ ਨਾਲ ਪ੍ਰੇਮ ਹੈ ਅਤੇ ਪਿਤਾ ਦਾ ਪੁੱਤਰ ਨਾਲ ਪ੍ਰੇਮ ਹੈ, ਭਾਵੇਂ ਉਮਰ ਦਾ ਕਿਤਨਾ ਹੀ ਅੰਤਰਾ ਕਿਉਂ ਨਾ ਹੋਵੇ, ਬਰਾਬਰੀ ਹੋ ਜਾਏ, ਪ੍ਰੇਮ ਦੋਹਾਂ ਨੂੰ ਬਰਾਬਰ ਕਰ ਦਿੰਦਾ। ਗੁਰੂ ਦਾ ਸਿੱਖ ਨਾਲ ਪ੍ਰੇਮ ਹੈ, ਸਿੱਖ ਦਾ ਗੁਰੂ ਨਾਲ ਪ੍ਰੇਮ ਹੈ, ਬਰਾਬਰੀ ਹੋ ਜਾਏ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਦਮ ਕਦਮ 'ਤੇ ਬਰਾਬਰੀ ਦਿੱਤੀ ਹੈ, ਗੁਰੂ ਨਾਨਕ ਨੇ ਦਿੱਤੀ ਹੈ। ਇੱਕ ਨਿੱਕਾ ਜਿਹਾ ਨੁਕਤਾ ਤੁਹਾਡੇ ਸਾਹਮਣੇ ਰੱਖਾਂ, ਰੋਜ਼ ਭਾਈ ਲੈਣਾ ਗੁਰੂ ਨਾਨਕ ਦੀ ਪਰਿਕਰਮਾ ਕਰਦੇ ਨੇ, ਗੁਰੂ ਨਾਨਕ ਦੇ ਕਦਮਾਂ 'ਤੇ ਆਪਣਾ ਮਸਤਕ ਰੱਖਦੇ ਨੇ ਰੋਜ਼, ਇਹ ਰੋਜ਼ ਦੀ ਕਿਰਿਆ ਸੀ, ਸਵੇਰੇ ਸ਼ਾਮ ਪਰਿਕਰਮਾ ਕਰਨੀ ਅਤੇ ਆਪਣਾ ਮਸਤਕ ਗੁਰੂ ਨਾਨਕ ਦੇ ਕਦਮਾਂ 'ਤੇ ਰੱਖ ਦੇਣ। ਪਰ ਅੱਜ ਗੱਲ ਕੁਝ ਹੋਰ ਹੋ ਗਈ, ਸੱਤਾ ਬਰਵੰਡ ਲਿਖਦੇ ਨੇ, ਲੈਣੇ ਦੀ ਫਿਰ ਆਈ ਨਾਨਕਾ ਦੋਹੀ ਖੱਟੀ ਹੈ, ਅੱਜ ਗੁਰੂ ਨਾਨਕ ਲੈਣੇ ਦੀ ਪਰਿਕਰਮਾ ਪੇ ਕਰਦੇ ਨੇ ਔਰ ਆਪਣਾ ਮਸਤਕ ਲੈਣੇ ਦੇ ਕਦਮਾਂ 'ਤੇ ਰੱਖ ਦਿੱਤਾ। ਕੱਲ੍ਹ ਤੱਕ ਲੈਣਾ ਗੁਰੂ ਨਾਨਕ ਦੇ ਕਦਮਾਂ 'ਤੇ ਮਸਤਕ ਰੱਖਦਾ ਸੀ, ਅੱਜ ਗੁਰੂ ਨਾਨਕ ਨੇ ਆਪਣਾ ਮਸਤਕ ਲੈਣੇ ਦੇ ਕਦਮਾਂ 'ਤੇ ਰੱਖ ਦਿੱਤਾ। ਕੱਲ੍ਹ ਤੱਕ ਲੈਣਾ ਪਰਿਕਰਮਾ ਕਰਦਾ ਸੀ, ਅੱਜ ਗੁਰੂ ਨਾਨਕ ਪਏ ਪਰਿਕਰਮਾ ਕਰਦੇ ਨੇ, ਬਰਾਬਰੀ ਹੋ। ਪ੍ਰੇਮ ਬਰਾਬਰੀ ਦੇ ਦਿੰਦਾ, ਔਰ ਗੁਰੂ ਦੇ ਜੋ ਬਰਾਬਰ ਹੋ ਗਿਆ ਗੁਰੂ ਹੋ ਗਿਆ। ਪ੍ਰੇਮ ਦੇ 'ਚ ਯਕੀਨ ਜਾਣੋ ਮਨੁੱਖ ਪਰਮਾਤਮਾ ਹੋ ਜਾਂਦਾ, ਪਰਮਾਤਮਾ ਵੀ ਵੱਡਾ ਛੋਟਾ ਨਹੀਂ ਰਹਿ ਜਾਂਦਾ, ਭਗਤ ਛੋਟਾ ਨਹੀਂ ਰਹਿ ਜਾਂਦਾ, ਪ੍ਰੇਮੀ ਛੋਟਾ ਨਹੀਂ ਰਹਿ ਜਾਂਦਾ, ਪਰਮਾਤਮਾ ਵਰਗਾ ਹੀ ਹੋ ਜਾਂਦਾ। ਪ੍ਰੇਮ ਬਰਾਬਰ ਬਰਾਬਰ ਕਰ ਦਿੰਦਾ। ਪਹਿਲਾ ਸੰਬੰਧ ਲੋਭ ਦਾ, ਦੂਜਾ ਸੰਬੰਧ ਪ੍ਰੇਮ ਦਾ, ਬਰਾਬਰੀ ਦਾ। ਲੋਭ ਦੇ ਸੰਬੰਧ 'ਚ ਲੈਣ ਵਾਲਾ ਚੂੰਕਿ ਉਹਦਾ ਹੱਥ ਨੀਵਾਂ ਹੁੰਦਾ, ਛੋਟਾ ਬਣਿਆ ਰਹਿੰਦਾ, ਉਹ ਛੋਟਾ ਬਣਨਾ ਉਸਨੂੰ ਅਖਰਦਾ ਵੀ ਹੈ, ਇਸ ਵਾਸਤੇ ਉਹਦਾ ਸਿਰਫ ਲੈਣ ਦਾ ਹੀ ਸੰਬੰਧ ਹੁੰਦਾ, ਹੋਰ ਕੋਈ ਮਤਲਬ ਨਹੀਂ ਰੱਖਦਾ। ਪ੍ਰੇਮ ਦੇ 'ਚ ਬਰਾਬਰੀ ਹੋ ਜਾਂਦੀ ਹੈ, ਛੋਟਾ ਵੱਡਾ ਨਹੀਂ ਰਹਿ ਜਾਂਦਾ। ਫਿਰ ਇੱਕ ਤੀਜਾ ਸੰਬੰਧ ਹੈ, ਉਹਨੂੰ ਕਹਿੰਦੇ ਨੇ ਸ਼ਰਧਾ ਦਾ ਸੰਬੰਧ। ਹੇ ਗੁਰੂ, ਤੂੰ ਕਿਤਨੀ ਵੀ ਬਰਾਬਰੀ ਦੇਵੇਂ, ਫਿਰ ਵੀ ਤੂੰ ਮਹਾਨ ਉੱਚਾ, ਭਾਵੇਂ ਤੂੰ ਬਰਾਬਰੀ ਦੇਵੇਂ, ਜੈਸੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ। ਕਿਧਰੇ ਕਿਧਰੇ ਤੇ ਬਰਾਬਰੀ ਨਹੀਂ, ਉੱਚਾ ਵੀ ਕਰ ਦਿੱਤਾ ਹੈ। ਇਹਨੇ ਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਤਾਂ ਮੋਸੇ ਗਰੀਬ ਕਰੋੜ ਪਰੇ। इतना दर्जा दे दिता है। शरदा इत्थे मनुख बिस्माद हो जाता है, नहीं गुरु तू कितनी बराबरी देवें महान, तू कितना भी आखें तेरे मेरे च कोई अंतरा नहीं है अंतरा, तू ते सूरज है मैं एक जर्रा, तू ते सागर है मैं तिक निक्की जई बूंद, मैं तेरे बराबर दा किथे। बिस्माद नाल भर जांदा है, श्रद्धा मनुख नूं देवता बना देंदी है, प्रेम मनुख नूं मनुख बनांदा है, लोभ ते मनुख नूं पशु बना देंदा है। या इंज कह लईए, असी संबंध बनांदे हां पशु करके, मनुख करके, देवता करके। श्रद्धा मनुख नूं मनुख नहीं रहण देंदी, देवता बना देंदी, बड़ा चानना प्रदान कर देंदी है, बड़ी रोशनी दे देंदी, बड़ा प्रकाश हिरदे च हो जांदा है श्रद्धा करके, भावना करके। हुण मैं अर्ज करां, एक चौथा संबंध है। पहला संबंध लोभ दा, जो मनुख नूं भी पशु बना देंदा, पशु ते पशु है। दूजा संबंध प्रेम दा, ये मानव दे अंदर मानवता नूं जन्म देंदा। तीसरा संबंध है श्रद्धा दा, ये मनुख नूं देवता बना देंदा। चौथा संबंध है भगती दा, ये मनुख नूं परमात्मा बना देंदा, ईश्वर बना देंदा। भगती, भगत कहिंदा हे प्रभु ठीक है, मैं बूंद हाँ तू सागर है, मैं जर्रा हाँ तू सूरज है, ठीक है लेकिन फिर भी मैं तेरी ही बूंद हाँ, किसे होर दी नहीं, मैं तेरी ही किरण हाँ ऐ सूरज, किसे होर दी नहीं। इस वास्ते ऐलानिया कह देंदा, तो ही मोही मोही तो ही अंतर कैसे, तेरे ते मेरे च की अंतर है, बराबरी। प्रेम दे जद बराबरी आउंदी है मानव मानव बनता है, भगती दे जद बराबरी आउंदी है मनुख परमात्मा हो जाता, हर का भगत सो हर ही जय। प्रत्यक्ष रूप दे च, साकार रूप दे च किधरे परमात्मा दे दर्शन करने तो भगत दे दर्शन, भगवान दे दर्शन। संत राम में भेद कछ नाई, एक जन कई मैं लाख करोरी। गुरु अर्जन देव जी महाराज कहिंदे ने संत ते राम विच कोई भेद नहीं, ये दोवें इक्को ही ने। तो ही मोही मोही तो ही अंतर कैसा, भगत रविदास। कनक कटक जल तरंग जैसा, तू एक सोने दी सिला है मैं उसो बनया होया गहना, तू सागर है मैं उसकी एक तरंग हाँ लहर, ठीक है मैं लहर हाँ पर मैं तेरी ही लहर, ठीक है मैं किरण हाँ पर मैं ऐ सूरज तेरी ही किरण हाँ, तेरे ते मेरे च की अंतर। इत्थे भगत अपने विच भगवान दे दर्शन करता है। भगत कबीर कहिंदे ने बिगड़ियो कबीरा राम दोहाई, साच भयो अन कते न जाई, मनुख दा भविष्य है परमात्मा होना, ईश्वर होना, इस तो बिना इसकी तृप्ति नहीं होवेगी। भटकदा भी रहेगा, जमदा ते मरदा भी रहेगा, दुखी भी रहेगा, संतापग्रस्त भी रहेगा, वक्ती तौर पर आनंद रस भी बनता रहेगा लेकिन कुरलांदा भी रहेगा, क्योंकि जितने चिर तक मंजिल की प्राप्ति नहीं आती। मंजिल की है मनुख का परमात्मा होना, मनुख हुक्मरान हो गया, धनवान हो गया, चोटी का साइंटिस्ट हो गया, बड़े तो बड़ा पंडित हो गया, विद्वान हो गया, ये जीवन का लक्ष्य नहीं। जीवन का लक्ष्य है मनुख का भगवान होना। शमस तबरेज खुदा दे अगों प्रार्थना करते हैं, मन तो शुद्धि तो मन शुद्ध, ਮਨ ਜਾਂ ਸ਼ੋਦੇ ਤੋ ਤਨ ਸੋਦਮ ਈ ਕਸ ਨਾ ਗੋਇਦ ਬਾਦ ਅਜੇ ਮਨ ਦੇ ਗਰਮ ਤੋ ਦੇ ਗਰੇ। ਬੜਾ ਇੱਕ ਮਹਾਨ ਫਕੀਰ ਹੋਇਆ ਇਰਾਨ ਵਿੱਚ, ਕਹਿੰਦਾ ਖੁਦਾ ਤੂੰ ਮੈਂ ਹੋ ਜਾਵੇ, ਮੈਂ ਤੂੰ ਹੋ ਜਾਵਾਂ, ਮੈਂ ਤਨ ਹੋ ਜਾਵਾਂ, ਤੂੰ ਜਾਨ ਹੋ ਜਾਵੇ, ਫਿਰ ਕੋਈ ਇਹ ਨਾ ਆਖੇ ਖੁਦਾ ਕੋਈ ਹੋਰ ਹੈ ਅਤੇ ਸ਼ਮਸ ਤਬਰੇਜ਼ ਕੋਈ ਹੋਰ। ਈ ਕਸ ਨਾ ਗੋਇਦ ਬਾਦ ਅਜੇ ਮਨ ਦੇ ਗਰਮ ਤੋ ਦੇ ਗਰੀ, ਤੂੰ ਕੁਝ ਹੋਰ ਹੈ ਮੈਂ ਕੋਈ ਹੋਰ ਹਾਂ, ਐਸਾ ਕੋਈ ਨਾ ਆਖੇ, ਇਸ ਤਰ੍ਹਾਂ ਆਪਾਂ ਹੋ ਜਾਈਏ। ਉਹ ਤਾਂ ਮੰਗ ਪਿਆ ਕਰਦਾ ਹੈ, ਮੈਂ ਤਨ ਹੋ ਜਾਵਾਂ ਤੂੰ ਜਾਨ ਹੋ ਜਾਵੇ, ਮੈਂ ਤੂੰ ਹੋ ਜਾਵਾਂ ਤੂੰ ਮੈਂ ਹੋ ਜਾਵੇ, ਫਿਰ ਕੋਈ ਇਹ ਨਾ ਆਖੇ ਕਿ ਅਸੀਂ ਅਲੱਗ ਅਲੱਗ ਹਾਂ, ਦੀਗਰ ਹਾਂ। ਰਵਿਦਾਸ ਕਹਿੰਦੇ ਨੇ ਆਪਾਂ ਤਾਂ ਇੱਕ ਹੋ ਗਏ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਸੱਚੀ ਤ੍ਰਿਪਤੀ ਉਸ ਦਿਨ ਮਿਲਦੀ ਹੈ ਮਨੁੱਖ ਨੂੰ ਜਦ ਮਨੁੱਖ ਪਰਮਾਤਮਾ ਹੋ ਜਾਂਦਾ। ਜੈਸੇ ਪਰਮਾਤਮਾ ਦੇ ਜਨਮਾਂ ਅਤੇ ਮਰਨਾ ਨਹੀਂ ਹੈ, ਐਸੇ ਮਨੁੱਖ ਦੇ ਅੰਦਰ ਜੀਵਨ ਦੀ ਲਾਲਸਾ ਖਤਮ ਹੋ ਜਾਂਦੀ ਹੈ, ਮਰਨ ਦਾ ਭੈ ਵੀ ਖਤਮ ਹੋ ਜਾਂਦਾ। ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਤੂੰ ਸਰਬ ਜੀਆਂ ਪ੍ਰਿਤ ਪਾ ਲਈ ਲੇਖੇ ਸਾਸ ਗਰਾਸ। ਜੀਵਨ ਦੀ ਆਸ ਉਤਨੇ ਚਿਰ ਤੱਕ ਬਣੀ ਰਹਿੰਦੀ ਹੈ ਜਿਤਨੇ ਚਿਰ ਤੱਕ ਇਸ ਜੀਵਨ ਤੋਂ ਕੋਈ ਉੱਚਾ ਜੀਵਨ ਨਾ ਮਿਲੇ। ਮਰਨ ਦਾ ਭੈ ਵੀ ਉਤਨੇ ਚਿਰ ਤੱਕ ਬਣਿਆ ਰਹਿੰਦਾ ਹੈ ਜਿਤਨੇ ਚਿਰ ਤੱਕ ਇਸ ਜ਼ਿੰਦਗੀ ਤੋਂ ਕੋਈ ਉੱਚੀ ਜ਼ਿੰਦਗੀ ਨਹੀਂ ਮਿਲਦੀ। ਮੌਤ ਦਾ ਭੈ ਇਸ ਗੱਲ ਦਾ ਸਬੂਤ ਹੈ, ਅਜੇ ਇਸ ਨੂੰ ਉਹ ਜੀਵਨ ਪ੍ਰਾਪਤ ਨਹੀਂ ਹੋਇਆ। ਜੀਵਨ ਦੀ ਲਾਲਸਾ ਇਸ ਗੱਲ ਦਾ ਸਬੂਤ ਹੈ, ਅਜੇ ਉਹ ਉਸ ਨੂੰ ਜੀਵਨ ਮਿਲਿਆ ਹੀ ਨਹੀਂ ਜਿਹਨੂੰ ਪਰਮ ਜੀਵਨ ਕਹਿੰਦੇ। ਜ਼ਿੰਦਗੀ ਲੋਭ ਦੇ 'ਚ ਬਤੀਤ ਹੋ ਰਹੀ ਹੈ, ਪੈਸੇ ਦੇ 'ਚ ਬਤੀਤ ਹੋ ਰਹੀ ਹੈ। ਔਰ ਮੈਂ ਅਰਜ਼ ਕਰਾਂ, ਮਨੁੱਖ ਕਿਧਰੇ ਝੁਕਦਾ ਵੀ ਹੈ ਜਾਂ ਤਾਂ ਲੋਭ ਕਰਕੇ ਝੁਕਦਾ ਜਾਂ ਪੈ ਕਰਕੇ ਝੁਕਦਾ ਹੈ। ਲੋਭ ਕਰਕੇ ਝੁਕਦਾ ਇਸ ਤੋਂ ਕੁਛ ਮਿਲ ਸਕਦਾ ਹੈ, ਬਹਿ ਕਰਕੇ ਝੁਕਦਾ ਇਸ ਵਾਸਤੇ ਝੁਕਦਾ ਹੈ ਕੁਝ ਖੋ ਸਕਦਾ ਹੈ, ਖੋਵੇ ਨਾ ਤਾਂ ਝੁਕ ਜਾਈਏ। ਸਜਦਾ ਪਿਆ ਕਰਦਾ ਖੋਵੇ ਨਾ, ਜਾਂ ਤਾਂ ਡਰਦਾ ਮਾਰਾ ਝੁਕਦਾ ਜਾਂ ਲੋਭ ਦਾ ਮਾਰਾ ਜੋ ਹੈ ਝੁਕਦਾ। ਝੁਕਣ ਦੇ ਇਹ ਦੋ ਹੀ ਕਾਰਨ ਹੁੰਦੇ ਨੇ, ਇਸ ਜੀਵਨ ਤੋਂ ਜਦ ਉੱਚਾ ਜੀਵਨ ਮਿਲ ਜਾਂਦਾ ਜੀਵਨ ਦੀ ਲਾਲਸਾ ਨਹੀਂ ਰਹਿ ਜਾਂਦੀ, ਮਰਨ ਦਾ ਭੈ ਨਹੀਂ ਰਹਿ। ਲੋਭ ਅਤੇ ਭੈ ਦੋਵੇਂ ਸਮਾਪਤ ਹੁੰਦਿਆਂ ਹੀ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ, ਈਸ਼ਵਰ ਦਾ ਰੂਪ ਹੋ ਜਾਂਦਾ। ਇਹ ਚਾਰ ਤਰ੍ਹਾਂ ਦੇ ਸੰਬੰਧ ਨੇ, ਕਿਸ ਤਰ੍ਹਾਂ ਦੇ ਸੰਬੰਧ ਦੇ 'ਚ ਅਸੀਂ ਜੀ ਰਹੇ ਹਾਂ। ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਤੂੰ ਖੁਦ ਬ ਮੁਨਸਫ ਸ਼ੁੱਧ, ਆਪਣਾ ਮੁਨਸਫ ਆਪ ਬਣ, ਆਪਣਾ ਫੈਸਲਾ ਆਪ ਕਰ। ਤੂੰ ਪਸ਼ੂਆਂ ਵਾਲੇ ਸੰਬੰਧ ਜੋੜੇ ਨੇ, ਮਨੁੱਖਾਂ ਵਾਲੇ ਜੋੜੇ ਨੇ, ਦੇਵਤਿਆਂ ਵਾਲੇ ਜੋੜੇ ਨੇ ਕਿ ਰੱਬ ਵਾਲੇ ਜੋੜੇ ਨੇ? ਤੂੰ ਕਿਸ ਤਲ 'ਤੇ ਜੀ ਰਿਹਾ? ਪਸ਼ੂ ਦੇ ਤਲ 'ਤੇ ਜੀ ਰਿਹਾ, ਮਾਨਵ ਦੇ ਤਲ 'ਤੇ ਜੀ ਰਿਹਾ, ਦੇਵਤੇ ਦੇ ਤਲ 'ਤੇ, ਫਰਿਸ਼ਤੇ ਦੇ ਤਲ 'ਤੇ ਜੀ ਰਿਹਾ ਕਿ ਪ੍ਰਭੂ ਦੇ ਤਲ 'ਤੇ ਜੀ ਰਿਹਾ? ਇਹ ਫੈਸਲਾ ਦੂਸਰਾ ਨਹੀਂ ਕਰ ਸਕਦਾ, ਕਿਉਂਕਿ ਦੂਸਰਾ ਸਾਡੇ ਮਨ ਦੇ ਝਾਤ ਨਹੀਂ ਮਾਰ ਸਕਦਾ। ਤੂੰ ਖੁਦ ਬ ਮੁਨਸਫ ਸ਼ੁੱਧ, ਆਪਣਾ ਮੁਨਸਫ ਆਪ ਬਣ। ਜਿਤਨੇ ਚਿਰ ਤੱਕ ਮਨੁੱਖ ਕੋ ਰੱਬ ਵਾਲਾ ਜੀਵਨ ਪ੍ਰਾਪਤ ਨਹੀਂ ਹੋਇਆ, ਇਹ ਜੰਮਦਾ ਵੀ ਰਹੇਗਾ, ਮਰਦਾ ਵੀ ਰਹੇਗਾ, ਦੁਖੀ ਵੀ ਰਹੇਗਾ, ਸੰਤਾਪਗ੍ਰਸਤ ਵੀ ਰਹੇਗਾ। ਬੂੰਦ ਦਾ ਸਾਗਰ ਹੋ ਜਾਣਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਇਹ ਬੂੰਦ ਦਾ ਭਵਿਸ਼ ਹੈ ਸਾਗਰ ਹੋ ਜਾਣਾ, ਇਹ ਕਿਰਨ ਦਾ ਭਵਿਸ਼ ਹੈ ਸੂਰਜ ਹੋ ਜਾਣਾ, ਇਹ ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋ ਜਾਣਾ। ਮਨ ਤੋ ਸੋਦੇ ਤੋ ਮਨ ਸੁਧਮ, ਮਨ ਜਾਂ ਸੋਦੇ ਤੋ ਤਨ ਸੁਧਮ, ਈ ਕਸ ਨਾ ਗੋਇਦ ਬਾਦ ਅਜੇ ਮਨ ਦੇ ਗਰਮ ਤੋ ਦੇ ਗਰੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਮਹਿਰਾਮਤ ਕਰਨ, ਬਖਸ਼ਿਸ਼ ਕਰਨ, ਇਸ ਤਰ੍ਹਾਂ ਦੀ ਪਿਆਸ, ਇਸ ਤਰ੍ਹਾਂ ਦੀ ਤੜਪ ਅੰਦਰ ਪੈਦਾ ਹੋਵੇ ਕਿ ਪਰਮਾਤਮਾ ਹੋਣਾ। ਕਬੀਰ ਤੇ ਕਹਿੰਦੇ ਨੇ ਮੈਂ ਹੋ ਗਿਆ, ਬਿਗੜਿਓ ਕਬੀਰਾ ਰਾਮ ਦੁਹਾਈ, ਸੱਚ ਭਇਓ ਅਨ ਕਤੇ ਨਾ ਜਾਏ। ਮੈਂ ਤਾਂ ਸੱਚ ਹੋ ਗਿਆ, ਹੁਣ ਸੱਚ ਤੇ ਪਰਮਾਤਮਾ। ਕਬੀਰ ਕਹਿੰਦੇ ਨੇ ਆਪਾਂ ਸੱਚ ਹੋ ਗਏ, ਹੁਣ ਮਿੱਥਿਆ ਨਹੀਂ ਰਹਿ, ਹੁਣ ਮਿੱਟ ਨਹੀਂ ਸਕਦੇ, ਆਪਾਂ ਸੱਚ ਹੋ ਗਏ, ਸੱਚ ਦਾ ਰੂਪ ਹੋ ਗਏ। ਇਸ ਵਾਸਤੇ ਕਬੀਰ ਤੇ ਐਲਾਨੀਆਂ ਕਹਿੰਦੇ ਨੇ हर जन ऐसा चाहिए जैसा हर ही होए। सतगुर रहमत करन ये सुभाग इसे जीवन दे सानू प्राप्त होवे ताकि बार बार जन्म मरण तो छुटकारा मिले। इतनी सेवा इस वक्त प्रवान करनी, कल दी हाजिरी भर के आप तो फिर छुट्टियां लवेंगे। अगला प्रोग्राम दासां दा, दो दिन दा झांसी, एक दिन दा ग्वालियर है, एक दिन दा इटावा है, ते दो दिन कलकत्ते तो बाद फिर सारा टूर पंजाब दा है। धन गुरु अंगद देव जी महाराज दे संबंध च प्रोग्राम चलने ने, नामवर जथे बैठे हुए ने, बड़े सोहने सोहने विचारक बैठे हुए ने, बड़े चरणों च बेनती है सारियां नू सरवण करके जो है जायो। और सारे ही खिड़े हुए फुल ने अपनी अपनी महक लेके आए ने, जरूर बैठ के इन्हां नू सरवण करना, कोई बहुत ज़्यादा समा नहीं होया। सारियां दा बार बार धन्यवाद। बुल चुक दी शमा। वाहेगुरु जी का खालसा।